ਪਰਮ ਸਤਿਕਾਰਯੋਗ ਗੁਰੂ ਜੀ ਕੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਦਾ ਸਦਕਾ ਸਤ ਸੰਗਤ ਦਾ ਅਮੋਲਕ ਸਮਾਂ ਪ੍ਰਾਪਤ ਹੋਇਆ ਹੈ। ਆਪ ਮਾਈ ਭਾਈ ਵੱਡਿਆਂ ਭਾਗਾਂ ਵਾਲੇ ਹੋ, ਗੁਰੂ ਜੀ ਦੇ ਬਖਸ਼ੇ ਹੋਏ ਉੱਦਮ ਦੇ ਨਾਲ, ਗੁਰੂ ਜੀ ਦੀ ਹੀ ਬਖਸ਼ੀ ਹੋਈ ਪ੍ਰੇਰਨਾ ਦਾ ਸਦਕਾ ਸਤਿਗੁਰਾਂ ਦੇ ਸੱਚਖੰਡੀ ਦਰਬਾਰ ਵਿੱਚ ਸੱਜ ਕੇ ਸਰਵਣ ਭਗਤੀ ਕਰ ਰਹੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੁਆਰਾ ਜੋ ਆਪ ਸੰਗਤਾਂ ਨੇ ਸੇਵਾ ਬਖਸ਼ੀ ਹੈ, ਮਹਾਨ ਗੁਰਪੁਰਬ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਸਤਿਗੁਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਜਿਸ ਬਾਬਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫੈਸਲਾ ਕੀਤਾ ਕਿ ਕਲਯੁਗ ਦਾ ਸਭ ਤੋਂ ਵੱਡਾ ਸਾਕਾ ਕੀਨੋ ਬੜੋ ਕਲੂ ਮੈਂ ਸਾਕਾ, ਇਹਦੇ ਨਾਲ ਹੀ ਅੱਜ ਸਾਨੂੰ ਇੱਕ ਬੜਾ ਸੁਭਾਗਾ ਦਿਨ ਪ੍ਰਾਪਤ ਹੋਇਆ। ਅੱਜ ਭਗਤ ਨਾਮਦੇਵ ਜੀ ਦਾ ਜਨਮ ਦਿਨ ਹੈ, ਜਿਨ੍ਹਾਂ ਦੀ ਬਾਣੀ ਨੂੰ ਗੁਰਤਾ ਪ੍ਰਾਪਤ ਹੈ, ਗੁਰਗੱਦੀ 'ਤੇ ਵਿਰਾਜਮਾਨ ਹਨ। ਉਹ ਵੀ ਅੱਜ ਗੁਰਪੁਰਬ ਹੈ, ਸਾਡੀ ਗੁਰਮਤ ਵਿੱਚ ਜੋ ਮਨਾਏ ਜਾਂਦੇ ਨੇ। ਆਪ ਸੰਗਤਾਂ ਦਾ, ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਚਰਨ ਧੂੜ ਦਰਸ਼ਨ ਦਾਰ ਸੇਵਾ ਬਖਸ਼ੀਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਿਸ਼ ਕਰਨ, ਗੁਰਮਤ ਦੀ ਰੋਸ਼ਨੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਜੋ ਮਹਾਨ ਗੁਰਪੁਰਬ ਆਪ ਸੰਗਤਾਂ ਮਨਾ ਰਹੇ ਹੋ, ਨਾਲ ਹੀ ਮਹਾਨ ਕਿਰਪਾ ਸਤਿਗੁਰਾਂ ਦੀ ਬਖਸ਼ਿਸ਼ ਹੋ ਰਹੀ ਹੈ, ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਣੀ ਹੈ। ਇਹਨਾਂ ਸਬਜੈਕਟ ਵਿਸ਼ਿਆਂ 'ਤੇ ਗੁਰਮਤ ਦੀ ਰੋਸ਼ਨੀ ਵਿੱਚ ਤੁਹਾਡੀ ਸੇਵਾ ਕਰ ਸਕੀਏ, ਸਤਿਗੁਰ ਮਹਾਰਾਜ ਬਲ ਬਖਸ਼ਣ। ਪਹਿਲੀ ਬੇਨਤੀ ਤੁਹਾਡੇ ਚਰਨਾਂ ਵਿੱਚ ਕਿ ਸੁਣਨਾ ਕਿਉਂ ਹੈ? ਅਸੀਂ ਸੁਣਨਾ ਉਹਨੇ, ਤੁਸੀਂ ਸੁਣਨ ਆਏ ਹੋ, ਸੁਣਨਾ ਕਿਉਂ? ਮਨੁੱਖ ਜਨਮ ਵਿੱਚ ਇੱਕ ਅਸੂਲ ਹੈ ਕਿ ਕੋਈ ਵੀ ਕੰਮ ਉਹਨੇ ਕਰਨਾ ਹੈ, ਉਹ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਮੈਂ ਕਿਉਂ ਕਰਨਾ, ਚਾਹੇ ਉਹ ਚੰਗਾ ਹੈ ਭਾਵੇਂ ਮਾੜਾ ਹੈ, ਜੁਦੀ ਗੱਲ ਹੈ, ਮੈਂ ਕਿਉਂ ਕਰਨਾ। ਬੇਨਤੀ ਕਰਾਂ, ਜਿਸ ਕੰਮ ਵਿੱਚ ਇਹ ਸਵਾਲ ਨਹੀਂ ਨਾ ਮੈਂ ਕਿਉਂ ਕਰਨਾ, ਉਹ ਜਿੰਨਾ ਮਰਜ਼ੀ ਚੰਗਾ ਕਰ ਲਏ ਉਹ ਵਿਅਰਥ ਜਾਵੇਗਾ, ਕੋਈ ਫਾਇਦਾ ਨਹੀਂ ਉਹਨਾਂ ਦਾ। ਕੋਈ ਚੰਗਾ ਕੰਮ ਕਰ ਲਿਓ। ਮਿਸਾਲ ਹੈ, ਤੁਸੀਂ ਕੈਲਗਰੀ ਤੋਂ ਟੋਰਾਂਟੋ ਗਏ, ਖਰਚ ਵੀ ਕੀਤਾ, ਸਮਾਂ ਵੀ, ਸਫ਼ਰ ਵੀ ਕੱਟਿਆ, ਪਤਾ ਹੈ ਹੀ ਨਹੀਂ ਮੈਂ ਟੋਰਾਂਟੋ ਕਿਉਂ ਆਇਆ, ਕੀ ਫਾਇਦਾ ਕੱਟੋਂਗੇ? ਦੇਖ ਲਉਂਗੇ ਟੋਰਾਂਟੋ, ਫੋਟੋਆਂ ਦੇਖ ਲਉਂਗੇ, ਘੁੰਮ ਲਉਂਗੇ, ਪਰ ਪਤਾ ਹੀ ਨਹੀਂ ਮੈਂ ਕਿਉਂ ਆਇਆ ਟੋਰਾਂਟੋ, ਜਾਣ ਦਾ ਕੋਈ ਫਾਇਦਾ ਨਹੀਂ। ਮੈਨੂੰ ਖਿਮਾ ਕਰ ਦੇਣਾ, ਤੀਰਥਾਂ ਅਤੇ ਗੁਰਦੁਆਰੇ 'ਚ ਵੀ ਕੋਈ ਫਾਇਦਾ ਨਹੀਂ ਜੇ ਪਤਾ ਨਾ ਕੀਤਾ ਮੈਂ ਇੱਥੇ ਕਿਉਂ ਆਉਣਾ, ਬਾਣੀ ਕਿਉਂ ਪੜ੍ਹਨੀ ਹੈ, ਕਥਾ ਕੀਰਤਨ ਕਿਉਂ ਸੁਣਨਾ, ਮੈਂ ਸੇਵਾ ਕਿਉਂ ਕਰਨੀ ਹੈ, ਕਿਉਂ ਤੋਂ ਬਿਨਾਂ। ਇਹਦੇ ਵਿੱਚ ਵਿਦਵਾਨਾਂ ਨੇ ਇੱਕ ਮਿਸਾਲ ਦਿੱਤੀ ਹੈ, ਆਪਾਂ ਭੋਜਨ ਛਕਦੇ ਹਾਂ ਪ੍ਰੇਮੀਓ, ਸਾਡਾ ਸੁਭਾਅ ਬਣ ਗਿਆ ਕਿ ਭੁੱਖ ਲੱਗੀ ਹੈ ਪ੍ਰਸ਼ਾਦਾ ਛਕੋ, ਭੁੱਖ ਲੱਗੀ ਹੈ ਰੋਟੀ ਖਾ ਲਓ, ਮਤਲਬ ਭੁੱਖ ਖਾਤਰ ਖਾਂਦੇ ਹਾਂ ਨਾ। ਪੜ੍ਹੇ ਲਿਖੇ ਬੈਠੇ ਹੋ, ਭੁੱਖ ਦਾ ਅਤੇ ਭੋਜਨ ਦਾ ਨੇੜੇ ਦਾ ਵੀ ਸੰਬੰਧ ਨਹੀਂ ਹੈ, ਭੁੱਖ ਤਾਂ ਚੀਜ਼ ਇਹ ਹੋਰ ਹੈ, ਭੋਜਨ ਚੀਜ਼ ਇਹ ਹੋਰ। ਤੁਹਾਡੇ ਕੋਲ ਕਾਰਾਂ ਹੈਗੀਆਂ ਨਾ ਘਰ ਘਰ, ਉਹਦੇ ਵਿੱਚ ਫਿਊਲ ਮੀਟਰ ਲੱਗਿਆ ਹੋਇਆ, ਇੱਕ ਟਰੱਕਾਂ 'ਚ ਵੀ ਹੈ, ਟਰੈਕਟਰਾਂ 'ਚ ਵੀ ਹੈ। ਉਹ ਜਿਹੜਾ ਫਿਊਲ ਮੀਟਰ ਹੈ ਉਹ ਦੱਸਦਾ ਹੈ ਕਿ ਟਾਂਕੀ ਵਿੱਚ ਤੇਲ ਹੈ ਕਿ ਨਹੀਂ, ਕਿੰਨਾ ਹੈ। ਬਸ ਹਰ ਜੀਵ ਨੂੰ ਮਹਾਰਾਜ ਨੇ ਪੇਟ ਰੂਪੀ ਟਾਂਕੀ ਲਾਈ ਹੈ, ਉਹਦੇ ਵਿੱਚ ਜਿਹੜਾ ਮੀਟਰ ਹੈ ਉਹਨੂੰ ਪੰਜਾਬੀ ਵਿੱਚ ਭੁੱਖ ਕਹਿੰਦੇ ਹੈ, ਅੱਜ ਕੇ ਅਖੋ ਸਤਨਾਮ, ਹੋਰ ਨਾ ਉਹਨੂੰ ਸਮਝਿਓ ਕੁਝ। ਆਪਣੀ ਆਪਣੀ ਭਾਸ਼ਾ ਵੀ ਜੋ ਬੋਲੋ, ਤੁਹਾਡੀ ਗੱਡੀ ਦੇ ਮੀਟਰ ਨੇ ਦੱਸ ਦਿੱਤਾ ਫਿਊਲ ਖਤਮ ਹੈ, ਟਾਂਕੀ ਖਾਲੀ ਹੈ। ਜਦੇ ਦੇਖੋਗੇ ਗੈਸ ਸਟੇਸ਼ਨ ਕਿੱਥੇ ਹੈ, ਚੱਲੀਏ। ਇਹ ਪੇਟ ਦੀ ਟਾਂਕੀ ਵੀ ਭੁੱਖ ਦੱਸਦੀ ਹੈ, ਖਾਲੀ ਹੈ, ਚੱਲ ਕੋਈ ਲੰਗਰ ਦੇਖ, ਅੱਜ ਕੇ ਅਖੋ ਸਤਨਾਮ, ਕੋਈ ਹੋਟਲ ਮੋਟਲ ਵੇਖ ਜਿੱਥੇ ਭਰੀਏ ਇਹਨੂੰ। ਹੁਣ ਮੇਰੀ ਬੇਨਤੀ 'ਤੇ ਆਓ ਕਿ ਭੁੱਖ ਅਤੇ ਭੋਜਨ ਦਾ ਕੋਈ ਸੰਬੰਧ ਨਹੀਂ, ਉਹ ਜਿਹੜਾ ਤੇਲ ਦਾ ਮੀਟਰ ਹੈ ਉਹਦਾ ਤੇਲ ਨਾਲ ਕੋਈ ਸੰਬੰਧ ਨਹੀਂ, ਉਹਨੇ ਦੱਸਣਾ ਹੈ ਕਿ ਖਾਲੀ ਹੈ। ਤੁਸੀਂ ਪੈਟਰੋਲ ਦੀ ਜਗ੍ਹਾ ਮਿੱਟੀ ਦਾ ਤੇਲ ਪਾ ਲਓ, ਉਹ ਹਟਾਉਣ ਲੱਗੇ ਕਿਤੇ? ਮਿੱਟੀ ਦਾ ਤੇਲ ਤਾਂ ਫਿਰ ਮੁੱਲ ਵਿਕਦਾ, ਜੇ ਟੋਭੇ ਦਾ ਪਾਣੀ ਪਾ ਲਓ ਤੁਹਾਡਾ ਮੀਟਰ ਹਟਾਊਗਾ? ਨਾ ਪਾ, ਸੰਬੰਧ ਹੀ ਨਹੀਂ। ਪਾ ਚਾਹੇ ਨਾ ਪਾ, ਉਹਨੇ ਦੱਸਣਾ ਹੈ ਕਿ ਲੋੜ ਹੈ। ਇਹੀ ਸਾਡਾ ਹਾਲ ਹੈ, ਭੁੱਖ ਨੇ ਦੱਸਣਾ ਹੈ ਕਿ ਪੇਟ ਨੂੰ ਲੋੜ ਹੈ ਕਿਸੇ ਪਦਾਰਥ ਦੀ। ਨਾ ਖਾ, ਚੰਗਾ ਖਾ ਲੈ, ਮਾੜਾ ਖਾ ਲੈ, ਤੁਹਾਡੀ ਮਰਜ਼ੀ ਹੈ, ਉਹਨੇ ਕਦੇ ਮੀਟਰ ਨਹੀਂ ਹਟਾਉਣਾ। ਅਸੀਂ ਭੋਜਨ ਨੂੰ ਜੋੜ ਲਿਆ ਭੁੱਖ ਨਾਲ, ਨਹੀਂ ਗੁਰਮੁਖੋ, ਭੋਜਨ ਕਦੇ ਵੀ ਭੁੱਖ ਕਰਕੇ ਨਹੀਂ ਖਾਈਦਾ, ਉਹ ਤਾਂ ਇੰਡੀਕੇਸ਼ਨ ਹੈ, ਇਸ਼ਾਰਾ ਹੈ। ਭੋਜਨ ਛਕੀਦਾ ਸਾਡੇ ਅੰਦਰ ਖੂਨ ਬਣੇ। ਰੋਟੀਆਂ ਸਾਡੀ ਖੁਰਾਕ ਨਹੀਂ ਹੈ, ਦੁੱਧ ਖੁਰਾਕ ਨਹੀਂ ਹੈ, ਸੇਬ ਖੁਰਾਕ ਨਹੀਂ ਹੈ, ਨਹੀਂ ਨਹੀਂ, ਉਹ ਤੋਂ ਬਣਿਆ ਹੋਇਆ ਖੂਨ ਜਿਹੜਾ ਬਲੱਡ ਹੈ ਨਾ, ਉਹ ਸਾਡੇ ਜੀਵਨ ਦੀ ਖੁਰਾਕ ਹੈ। ਪਰ ਹੁਣ ਦੁੱਖ ਨਾਲ ਇਹ ਬਚਨ ਕਰਨਾ ਪੈਂਦਾ ਹੈ ਕਿ ਜਦੋਂ ਭੋਜਨ ਤੁਹਾਡੇ ਸਾਹਮਣੇ ਆਉਂਦਾ ਹੈ, ਤੁਸੀਂ ਕਦੇ ਸੋਚਿਆ ਇਹਦੇ ਵਿੱਚ ਮੇਰੇ ਅੰਦਰਲੀ ਜ਼ਰੂਰਤ ਕਿੰਨੀ ਕੁ ਹੈ? ਮੇਰੇ ਮੁਤਾਬਕ ਹੈ? ਫਾਸਫੋਰਸ ਹੈ, ਆਇਰਨ ਹੈ, ਵਿਟਾਮਿਨ ਹੈ? ਇਹ ਤਾਂ ਨਹੀਂ ਕਦੇ ਸੋਚਿਆ ਹੋਣਾ। ਇੱਕ ਚੀਜ਼ ਜ਼ਰੂਰ ਦੇਖੋਗੇ ਵੀ ਤੁੜਕਾ ਲੱਗਿਆ ਕਿ ਨਹੀਂ ਲੱਗਿਆ, ਚਮਚੇ ਚਮਚੇ ਖੜਕਾਉਣ ਨੂੰ ਕੌਲੀਆਂ ਹੈ ਕਿ ਨਹੀਂ। ਗੁਰਮੁਖੋ, ਭੋਜਨ ਨੂੰ ਕਦੇ ਜੀਭ ਦਾ ਸਵਾਦ ਨਾ ਬਣਾਓ, ਕਦੇ ਨਾ ਵੇਖੋ ਇਹ ਸਵਾਦ ਲੱਗਦਾ ਕਿ ਨਹੀਂ ਲੱਗਦਾ। ਉਹ ਛਕੋ ਜਿਹਦਾ ਅੰਦਰ ਖੂਨ ਬਣੇ। ਅਤੇ ਆਹ ਜਿਹੜੀ ਕਥਾ ਕੀਰਤਨ ਸੁਣਨਾ ਉਹਨੇ ਤੁਸੀਂ, ਦੁੱਖ ਨਾ ਮਨਾਇਓ, ਇਹਨੂੰ ਅਸੀਂ ਕੰਨਾਂ ਦਾ ਸਵਾਦ ਬਣਾ ਲਿਆ, ਬਸ ਕੰਨਾਂ ਨੂੰ ਚੰਗਾ ਲੱਗੇ। ਭੋਜਨ ਛਕੋ ਜਿਹਦਾ ਖੂਨ ਬਣੇ, ਕਥਾ ਕੀਰਤਨ ਸੁਣੋ ਜਿਹਦਾ ਅੰਦਰ ਗਿਆਨ ਬਣੇ। ਅਜ ਕੇ ਆਖੋ ਸਤਿਨਾਮ। ਭੋਜਨ ਕਿਉਂ ਛਕਣਾ? ਖੂਨ ਬਣੇ। ਕਥਾ ਕੀਰਤਨ ਬਾਣੀ ਕਿਉਂ ਸੁਣਨੀ? ਅੰਦਰ ਗਿਆਨ ਬਣੇ। 5-star ਹੋਟਲ 'ਚ 5000 ਦਾ ਭੋਜਨ ਛਕ ਲਿਓ, ਜੇ ਅੰਦਰ ਖੂਨ ਨਾ ਬਣਿਆ ਵਿਅਰਥ ਗਿਆ। ਜ਼ਿੰਦਗੀ ਮੇਰੇ ਵਰਗਾ ਕਥਾ ਕਰਦਾ ਰਹੇ ਅਤੇ ਤੁਸੀਂ ਸੁਣਦੇ ਰਹੋ, ਜੇ ਅੰਦਰ ਗਿਆਨ ਨਾ ਬਣਿਆ ਉਹ ਵੀ ਵਿਅਰਥ ਗਿਆ। ਗਿਆਨ ਦਾ ਨਾਮ ਹੈ ਜਾਣਨਾ। ਕਿਉਂ ਸੁਣਨੀ ਹੈ ਕਥਾ? ਕੁਝ ਜਾਣਿਆ ਜਾਵੇ, ਨਹੀਂ ਕੰਨਾਂ ਤੱਕ ਰਹਿ ਗਿਆ ਕੰਮ। ਕੰਨ ਰਸ ਇੰਨਾ ਹੋ ਗਿਆ ਸਾਨੂੰ ਗੁਰਸਿੱਖ ਪਿਆਰਿਓ, ਰਾਗੀ ਸਿੰਘਾਂ ਨੂੰ ਸਲਿੱਪਾਂ ਲਿਖ ਕੇ ਦੇਣਗੇ, ਫਲਾਣਾ ਸ਼ਬਦ ਸੁਣਾਓ ਮੈਨੂੰ ਸੋਹਣਾ ਲੱਗਦਾ, ਵੀ ਬਾਕੀ ਤੈਨੂੰ ਕੌੜੇ ਹੀ ਲੱਗਦੇ। ਦੇਖੋ ਆਪਣੇ ਕੰਨਾਂ ਨੂੰ ਕਿੱਥੇ ਲਈ ਫਿਰਦਾ। ਇੱਕ ਹੋਰ ਕੰਨ ਰਸ ਵਿੱਚ ਅਸੀਂ ਇੰਨੇ ਫਸ ਗਏ, ਗੁਰੂ ਮਹਾਰਾਜ ਦੇ ਹੁਕਮਨਾਮੇ ਨੂੰ ਵੀ ਕੰਨਾਂ ਨਾਲ ਜੋੜ ਰਹੇ ਹੋ ਤੁਸੀਂ। ਖੰਡ ਪਾਠ ਸਾਹਿਬ ਦੀ ਸਮਾਪਤੀ ਅਤੇ ਹੁਕਮਨਾਮਾ ਜਦੋਂ ਆਉਂਦਾ ਨਾ, ਮੈਂ ਵੀ ਗ੍ਰੰਥੀ ਹੋਵਾਂ, ਕੋਈ ਨੁਕਤਾ ਚੀਨੀ ਨਾ ਸਮਝੇ, ਉਦੋਂ ਸਾਡੇ ਭਾਈ ਸਾਹਿਬਾਂ ਨੂੰ ਬਹੁਤ ਔਖਾ ਹੋਇਆ ਹੁੰਦਾ। 5 ਪੱਤਰੇ ਇੱਧਰ 4 ਇੱਧਰ, ਵਿਚਾਰੇ ਟੋਲਣ 'ਤੇ ਹੀ 5 ਮਿੰਟ ਲਾ ਦਿੰਦੇ। ਕਿੱਥੇ ਲਿਖਿਆ? ਗੁਰਪੂਰੇ ਚਰਨੀ ਲਾਇਆ, ਗੁਰਪੂਰਾ ਭੇਟਿਓ ਬੜਭਾਗੀ। ਪੱਤਰੇ ਹੀ ਥਲੀ ਜਾਣਗੇ ਇੱਧਰ ਉੱਧਰ, ਕਿਉਂ? ਉਹਨਾਂ ਨੂੰ ਪਤਾ ਹੈ ਵੀ ਹਰ ਹੁਕਮਨਾਮਾ ਸੰਗਤ ਦੇ ਕੰਨਾਂ ਦੇ ਫਿੱਟ ਨਹੀਂ ਹੈ। ਅੱਜ ਕੇ ਆਖੋ ਸਤਿਨਾਮ। ਉਹ ਹੁਕਮਨਾਮਾ ਵੀ ਉਹ ਸੁਣਾਉਣਗੇ ਥੋੜ੍ਹਾ ਕੰਨ ਰਸ ਮੰਨੇ। ਫਿਰ ਤੁਸੀਂ ਸਿਆਣੇ ਹੋ, ਮੈਨੂੰ ਖਿਮਾ ਕਰਦੇ ਹੋ, ਆਲੋਚਨਾ ਨਹੀਂ ਸਮਝਣੀ, ਤੁਸੀਂ ਗੱਲਾਂ ਕਰਦੇ ਸੁਣਿਓ। ਮੈਂ ਕਹਿੰਦੇ ਇਹਨਾਂ ਦੇ ਭੋਗ 'ਤੇ ਵੀ ਬੜਾ ਸੁੰਦਰ ਹੁਕਮਨਾਮਾ ਹੈ, ਕਰਦੇ ਹੋ ਕਿ ਨਹੀਂ? ਇਹਦਾ ਭਾਵ ਸੁਣੋ ਕੀ ਬਣਿਆ। ਇਹਨਾਂ ਦੇ ਭੋਗ 'ਤੇ ਤਾਂ ਸੁੰਦਰ ਆ ਗਿਆ, ਇਹਦੇ ਵਿੱਚ ਖਰਾਬ ਵੀ ਹੈਗੇ, ਬਚ ਗਏ ਜਿਹੜਾ ਨਹੀਂ ਆਇਆ। ਦੇਖੋ ਹੁਕਮਨਾਮਿਆਂ ਨੂੰ ਵੀ ਤੁਸੀਂ ਕੰਨਾਂ ਦੀ ਤਖੜੀ 'ਚ ਤੋਲਤਾ, ਚੰਗੇ ਮਾੜੇ ਹੁੰਦੇ ਹੁਕਮਨਾਮੇ ਕਿਤੇ। ਉਹ ਸਾਡੇ ਲਾਣੇ ਨੂੰ ਟੋਲਣਾ ਤਾਂ ਪੈਂਦਾ ਹੈ, ਤੁਹਾਡੇ ਮੁੰਡੇ ਦਾ ਹੋਵੇ ਵਿਆਹ ਅਤੇ ਭਾਈ ਸਾਹਿਬ ਹੁਕਮਨਾਮਾ ਲੈ ਦੇਣ, ਜੋ ਦਿਨ ਆਵੇ ਸੋ ਦਿਨ ਜਾਈ। ਜਨ ਤਾਂ ਦੂਏ ਦਿਨ ਚੜੂਗੀ, ਭਾਈ ਜੀ ਨੂੰ ਉਦਣੇ ਤੋਰ ਦੋਗੇ। ਅੱਜ ਕੇ ਆਖੋ ਸਤਿਨਾਮ। ਸਾਡੇ ਮੁੰਡੇ ਦਾ ਵਿਆਹ ਹੈ, ਤੈਨੂੰ ਹੁਕਮਨਾਮਾ ਕੀ ਲਿਆ? ਵੇਖੋ ਮੇਰੀ ਬੇਨਤੀ ਹੈ ਤੁਹਾਡੇ ਚਰਨਾਂ 'ਚ, ਕਥਾ ਕੀਰਤਨ ਨੂੰ ਬਾਣੀ ਨੂੰ ਕਦੇ ਕੰਨਾਂ ਦਾ ਰਸ ਨਾ ਬਣਾਓ, ਭੋਜਨ ਨੂੰ ਕਦੇ ਜੀਭ ਦਾ ਰਸ ਨਾ ਬਣਾਓ। ਅਤੇ ਰਿਜ਼ਲਟ ਪਤਾ ਕੀ ਨਿਕਲੂਗਾ? ਭੋਜਨ ਨੂੰ ਜੀਭ ਦਾ ਰਸ ਬਣਾ ਲਓ, ਉਹਦਾ ਖੂਨ ਨਹੀਂ ਬਣਨਾ, ਤਨ ਕਮਜ਼ੋਰ ਹੁੰਦਾ ਜਾਊਗਾ। ਕਥਾ ਕੀਰਤਨ ਨੂੰ ਕੰਨਾਂ ਦਾ ਰਸ ਬਣਾ ਲਓ, ਉਹਦਾ ਗਿਆਨ ਨਹੀਂ ਬਣਨਾ, ਮਨ ਕਮਜ਼ੋਰ ਹੁੰਦਾ ਜਾਊਗਾ। ਅੱਜ ਦੋਵੇਂ ਚੀਜ਼ਾਂ ਕਮਜ਼ੋਰ ਨੇ, ਤਨ ਕਮਜ਼ੋਰ ਹੋ ਗਏ ਡੋਲੇਗਾ, ਥਾਂ ਪਰ ਥਾਂ ਡਿੱਗੇਗਾ, ਮਨ ਕਮਜ਼ੋਰ ਹੋਇਆ ਤਾਂ ਡਿੱਗਦਾ ਹੀ ਫਿਰਦਾ ਆਪਣਾ ਹਰ ਇੱਕ ਜਗ੍ਹਾ, ਕਿੱਥੇ ਨਹੀਂ ਡੋਲ ਲਿਆ। ਇਹਦੇ ਵੱਸ ਦੀ ਗੱਲ ਨਹੀਂ, ਤਨ ਦੇ ਵੱਸ ਦੀ ਗੱਲ ਨਹੀਂ, ਤੁਸੀਂ ਕਮਜ਼ੋਰ ਕਰ ਲਓ ਡੋਲੇਗਾ, ਹਿੱਲੇਗਾ, ਮਨ ਨੂੰ ਕਮਜ਼ੋਰ ਕਰ ਲਓ ਤਾਂ ਹਿੱਲੇਗਾ। ਕਮਜ਼ੋਰੀ ਹਿਲਾਉਂਦੀ ਹੈ, ਛਿੜਕਦੇ ਨੇ ਪੈਰ ਗੁਰਸਿੱਖ ਪਿਆਰਿਓ। ਸੋ ਸੁਣਨਾ ਕਿਉਂ ਹੈ? ਦਾਸ ਜਦੋਂ ਵਿਆਕਰਨ ਪੜ੍ਹਦਾ ਸੀ, ਮਹਾਂਪੁਰਸ਼ ਸਤਿਕਾਰਯੋਗ ਪੰਡਿਤ ਪ੍ਰਭੂ ਦੇਵ ਜੀ ਰਿਸ਼ੀਕੇਸ਼ ਵਾਲੇ, ਬੜੀ ਕਿਰਪਾ ਕੀਤੀ, ਵਿਆਕਰਨ ਪੜ੍ਹਾਇਆ ਉਹਨਾਂ ਨੇ। ਉਹਦੇ ਵਿੱਚ ਇੱਕ ਵਚਨ ਆਉਂਦਾ ਹੈ, ਪ੍ਰਮਾਣ ਆਉਂਦਾ, ਦ੍ਰਿਸ਼ਟਾਂਤ ਆਉਂਦਾ, ਨਤੂ ਦ੍ਰਿਸ਼ਟਿੰਗ ਸਤਿਅੰਗ ਨਤੂ ਸਰਵਣੰਗ ਸਤਿਅੰਗ ਅਨੁਭਵਾ ਸਤਿਅੰਗ ਜਾਨੰਤੀ। ਵਿਆਕਰਨ ਦਾ ਇੱਕ ਗ੍ਰੰਥ ਹੈ, ਉਹਨੂੰ ਅਖੀਰੀ ਕਹਿ ਲਓ, ਉਹਦਾ ਨਾਮ ਹੈ ਲਘੂ ਕੌਮ ਦੀ ਸਿਧਾਂਤ, ਸਿਰੇ ਦਾ ਹੀ ਗ੍ਰੰਥ ਹੈ ਵਿਆਕਰਨ ਦਾ। ਉਹਦੇ ਵਿੱਚ ਇਹ ਵਚਨ ਨੇ, ਨਤੂ ਦ੍ਰਿਸ਼ਟਿੰਗ ਸਤਿਅੰਗ ਨਤੂ ਸਰਵਣੰਗ ਸਤਿਅੰਗ, ਜੋ ਦੇਖ ਰਹੇ ਹੈ ਉਹ ਸੱਚ ਨਹੀਂ ਹੈ, ਨਤੂ ਦ੍ਰਿਸ਼ਟਿੰਗ ਸਤਿਅੰਗ। ਮੈਂ ਆਮ ਇੱਕ ਬੇਨਤੀ ਕਰਦਾ ਹੁੰਦਾ ਆਪਣੇ ਭਾਈਚਾਰੇ ਨੂੰ ਕਿ ਪ੍ਰਮਾਣ ਦਓ ਜ਼ਰੂਰ, ਪਰ ਪ੍ਰਮਾਣ ਉਹ ਦਓ ਜੋ ਗੁਰਮਤ ਨਾਲ ਮਿਲਦਾ ਹੋਵੇ। ਕੱਚੇ ਪਿੱਲੇ ਪ੍ਰਮਾਣਾਂ ਦੀ ਗੁਰੂ ਘਰ ਵਿੱਚ ਲੋੜ ਨਹੀਂ ਹੈ, ਪ੍ਰਮਾਣ ਦੇਣਾ ਪੈਣਾ। ਦੇਖੋ, ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੋ, ਸਤਿਯੁਗ ਤੋਂ ਪ੍ਰਮਾਣ ਦਿੱਤੇ ਨੇ ਮਹਾਰਾਜ ਨੇ, ਰਾਵਣ ਦਾ ਪ੍ਰਮਾਣ ਹੀ ਦਿੱਤਾ, ਹੋਰ ਕੀ ਹੈ, ਪ੍ਰਮਾਣ ਦਿੱਤੇ ਨੇ। ਪ੍ਰਮਾਣ ਇੰਨਾ ਜ਼ਰੂਰੀ ਹੈ, ਸ਼ਾਸਤਰ ਕਹਿੰਦਾ ਬਿਨਾਂ ਪ੍ਰਮਾਣ ਨਾ ਸਿੱਧਿਤੰ, ਪ੍ਰਮਾਣ ਤੋਂ ਬਿਨਾਂ ਕਿਸੇ ਗੱਲ ਦੀ ਸਿੱਧੀ ਉਹ ਨਹੀਂ ਹੁੰਦੀ। ਅਤੇ ਸਿੱਧੀ ਗੱਲ ਤੁਹਾਨੂੰ ਪੰਜਾਬੀ 'ਚ ਕਹਾਂ, ਕਚਹਿਰੀਆਂ 'ਚ ਤਾਂ ਆਪਾਂ ਘੁੰਮਦੇ ਹੀ ਹਾਂ, ਕਿਰਪਾ ਮਹਾਰਾਜ ਦੀ ਬਹੁਤ। ਜੇ ਸਿੱਖੋ ਤੁਸੀਂ ਕਚਹਿਰੀ 'ਚ ਜਾਣ ਤੋਂ ਹਟ ਜਾਓ, ਜੱਜਾਂ ਨੂੰ ਛੁੱਟੀ ਹੋ ਜਾਵੇ, ਅੱਜ ਕਿਹਾ ਕੋ ਸਤਨਾਮ, ਇਹ ਤਾਂ ਕਿਰਪਾ ਹੀ ਸਾਰੀ ਆਪਣੀ। ਜਾ ਕੇ ਵੇਖੋ, ਇੰਡੀਆ 'ਚ 95 ਸਿੱਖ, 5 ਹੋਰ ਹੋਣਗੇ ਕਚਹਿਰੀ 'ਚ, ਅਤੇ ਹੁਣ ਤਾਂ ਬੜੀ ਕਿਰਪਾ ਹੋ ਗਈ ਤੁਹਾਡੀ। ਇਕੱਲਾ ਸਿੱਖ ਨਹੀਂ ਜਾਂਦਾ, ਉਹ ਕਹਿੰਦਾ ਮੈਂ ਗੁਰੂ ਨੂੰ ਵੀ ਨਾਲੇ ਲੈ ਕੇ ਜਾਣਾ ਹੈ, ਅੱਜ ਕਿਹਾ ਕੋ ਸਤਨਾਮ, ਇਕੱਲਾ ਕਿੱਥੇ ਫਿਰੂੰਗਾ ਮੈਂ ਗੁਰੂ। ਜਦ ਮੈਂ ਮੈਂਬਰ ਸੀ, ਤੁਹਾਡੀ ਕਿਰਪਾ ਨਾਲ ਐਸ ਜੀ ਪੀ ਸੀ ਦਾ ਮੈਂ ਮੈਂਬਰ ਹੈ ਬਹੁਤ ਲੰਮਾ ਸਮਾਂ, ਉਦੋਂ ਰਿਕਾਰਡ ਸੀ ਕਿ 75% ਸਿੱਖਾਂ ਦੇ ਗੁਰਦੁਆਰੇ ਕਚਹਿਰੀ ਵਿੱਚ ਨੇ, 75% ਸਾਡੇ ਗੁਰਦੁਆਰਿਆਂ ਦਾ ਕੇਸ ਚੱਲ ਰਿਹਾ, ਕਿੱਥੋਂ ਭਲਾ ਹੋਊਗਾ? ਇੱਥੇ ਆ ਕੇ ਤਾਂ ਸਾਡੇ ਕੇਸ ਖਤਮ ਹੋਣੇ ਸੀ, ਇਹ ਤੋਂ ਵੱਡੀ ਕਚਹਿਰੀ ਉਹ ਸਾਨੂੰ ਕੋਈ ਨਹੀਂ। ਹੁਣ ਜਿਹੜਾ ਇੱਥੋਂ ਸ਼ੁਰੂ ਹੋਊਗਾ, ਰਹਿੰਦੀ ਦੁਨੀਆ ਤੱਕ ਨਹੀਂ ਹਟੂਗਾ, ਤਾਂ ਹੀ ਤਾਂ ਗੱਲਾਂ ਬਣੀਆਂ ਵੀ ਹੈ। ਥੋੜ੍ਹੀ ਜਿਹੀ ਗੱਲ ਇੱਥੇ ਹੋਈ, ਨਾ ਬਣਾਓ ਮੈਨੂੰ ਪ੍ਰਧਾਨ, ਮੈਂ ਸੜਕ 'ਤੇ ਆਪਣੇ ਹੀ ਝੰਡਾ ਕੱਢ ਲੈਣਾ ਹੈ, ਅੱਜ ਕਿਹਾ ਕੋ ਸਤਨਾਮ, ਜੇ ਸੜਕ 'ਤੇ ਜਗ੍ਹਾ ਨਾ ਮਿਲੀ ਆਪਣੇ ਮੋਟਰ 'ਤੇ ਹੀ ਕੱਢੂੰਗਾ। ਵੇਖੋ, ਜਿਹੜਾ ਗੁਰਦੁਆਰਾ ਝਗੜੇ ਤੋਂ ਬਣ ਰਿਹਾ, ਉੱਥੇ ਆਉਣ ਵਾਲੇ ਨੂੰ ਸ਼ਾਂਤੀ ਕਿੱਥੋਂ ਮਿਲੂਗੀ? ਗੁਰਸਿੱਖ ਮੈਂ ਇੱਕ ਪ੍ਰਮਾਣ ਦੇਣ ਲੱਗਿਆ ਭਾਈ ਗੁਰਦਾਸ ਜੀ ਦਾ ਸਬਾਬਤ। ਭਾਈ ਸਾਹਿਬ ਬਚਨ ਕਰਦੇ ਨੇ, ਬਾਹਰ ਕੀ ਅਗਨ ਜੈਸੇ ਬੂਝਤ ਜਲ ਸਰਤਕ, ਬਾਹਰ ਅੱਗ ਲੱਗ ਜਾਵੇ ਨਦੀ 'ਚੋਂ ਪਾਣੀ ਲਿਆ ਕੇ ਬੁਝਾ ਲਓ। ਉਦੋਂ ਨਲਕੇ ਖੂਹ ਨਹੀਂ ਸੀ ਹੁੰਦੇ, ਨਦੀਆਂ ਹੀ ਹੁੰਦੀਆਂ ਸੀ, ਤੁਹਾਨੂੰ ਪਤਾ ਹੈ ਮੇਰੇ ਹਾਣਦਿਆਂ ਨੂੰ। ਬਾਹਰ ਅੱਗ ਲੱਗੀ, ਨਦੀ 'ਚੋਂ ਪਾਣੀ ਲਿਆਓ ਅਤੇ ਬੁਝਾ ਲਓ। ਪਰ ਭਾਈ ਸਾਹਿਬ ਕਹਿੰਦੇ, ਨੌਵੇਂ ਜੋ ਲਾਗੇ ਅੱਗ ਕੈਸੇ ਬੁਝਾਈ, ਨਦੀ ਵਿੱਚ ਚੱਲਦੀ ਹੋਈ ਬੇੜੀ ਨੂੰ ਅੱਗ ਲੱਗ ਜਾਵੇ ਕਿੱਥੋਂ ਬੁਝਾਓਗੇ? ਫਿਰ ਨਦੀ ਵਿੱਚ ਅੱਗ ਲੱਗੇ ਤਾਂ ਕਿੱਥੋਂ ਬੁਝਾਓਗੇ? ਦੂਸਰਾ ਪ੍ਰਮਾਣ ਉਹ ਦਿੰਦੇ, ਮੈਂ ਛੇਤੀ ਕਿਸੇ ਨੂੰ ਲੁੱਟਣ ਲੱਗੇ, ਬਾਹਰ ਖੋਣ ਲੱਗੇ ਉਹਦਾ ਧਨ ਦੌਲਤ, ਉਹ ਡਰਦਾ ਕਿਸੇ ਦੇ ਘਰ ਵੜ ਗਿਆ, ਉਹ ਘਰ ਵਾਲੇ ਨਹੀਂ ਡਾਂਗ ਚੱਕ ਲਈ, ਕੱਢ ਬਟੂਆ ਜੋ ਕੁਛ ਤੇਰੇ ਕੋਲ ਹੈ, ਕਿੱਥੇ ਬਚੂ? ਤੀਸਰਾ ਪ੍ਰਮਾਣ ਭਾਈ ਸਾਹਿਬ ਕਹਿੰਦੇ, ਬਾਹਰ ਕਹਿ ਡਰ ਡਰਪਤ ਜਾਏ ਸ਼ਰਨ ਨਰਿੰਦ, ਕੋਈ ਕਤਲ ਕਰਨ ਲੱਗੇ ਵੱਢਣ ਲੱਗੇ ਜ਼ਾਲਮ, ਨੱਠ ਕੇ ਰਾਜੇ ਦੀ ਸ਼ਰਨ ਵਿੱਚ ਗਿਆ, ਮਾਰੇ ਜੋ ਮਹੀਪਤ ਰਾਜੇ ਨਹੀਂ ਵੱਢਦਾ, ਕਿਹਦੀ ਸ਼ਰਨ ਲਓ? ਤਿੰਨ ਪ੍ਰਮਾਣ, ਚੌਥਾ ਲਓ ਹੁਣ ਆਪਣਾ, ਮਾਇਆ ਕਹਿ ਡਰ ਡਰਪਤ ਭਾਗ ਜਾਏ ਗੁਰੂ ਦੁਆਰੇ। ਸਿਮਣ ਵਾਲੀ ਬਾਣੀ ਹੈ ਭਾਈ ਸਾਹਿਬ ਜੀ ਦੀ। ਅਸੀਂ ਜਿੰਨੇ ਗੁਰਦੁਆਰੇ ਆਉਂਦੇ ਹਾਂ ਨਾ, ਮਾਇਆ ਦੇ ਦੁਖੀ ਕਰੇ ਆਉਂਦੇ ਹਾਂ। ਆਖੋ ਸਤਨਾਮ, ਹੋਰ ਵਿੱਚ ਮਕਸਦ ਕੋਈ ਨਹੀਂ। ਮਾਇਆ ਕਹਿ ਡਰ ਡਰਪਤ ਭਾਗ ਜਾਏ ਗੁਰੂ ਦੁਆਰ। ਮਾਇਆ ਡਾਲਰਾਂ ਨੂੰ ਨਹੀਂ ਕਹਿੰਦੇ, ਆ ਸਰੀਰ ਮਾਇਆ ਹੈ, ਪੁੱਤਰ ਧੀਆਂ ਮਾਇਆ ਹੈ, ਤੁਹਾਡੀ ਕਾਰ ਮਾਇਆ ਹੈ, ਤੁਹਾਡੀ ਕੋਠੀ ਮਾਇਆ ਹੈ, ਤੁਹਾਡਾ ਭੋਜਨ ਮਾਇਆ ਹੈ, ਸਭ ਚੀਜ਼ਾਂ ਨੇ ਅੱਜ ਦੁਖੀ ਕੀਤੇ ਹਾਂ ਆਪਾਂ। ਇਹਨਾਂ ਦੇ ਦੁਖੀ ਕੀਤੇ ਮਾਇਆ ਕਹਿ ਡਰ ਡਰਪਤ ਭਾਗ ਜਾਏ ਗੁਰੂ ਦੁਆਰੇ। ਸੁਣੋ ਭਾਈ ਸਾਹਿਬ ਜੀ ਨੂੰ, ਊਹਾਂ ਜੋ ਵਿਆਪੈ ਮਾਇਆ ਜੀਉ ਕਤ ਠਹਿਰਾਈ। ਮਾਇਆ ਦਾ ਦੁਖੀ ਕੀਤਾ ਗੁਰਦੁਆਰੇ ਗਿਆ, ਗਾਹਾਂ ਗੁਰਦੁਆਰੇ ਵੀ ਮਾਇਆ ਦੀ ਉਡਾਂਗ ਖੜਕਦੀ ਹੈ। ਕੋਈ ਸਤਨਾਮ, ਭਾਈ ਸਾਹਿਬ ਕਹਿੰਦੇ ਜਾਊਗਾ ਕਿੱਥੇ ਸਿੱਖ, ਫਿਰ ਜੀਵ ਨੂੰ ਸ਼ਰਨ ਕਿੱਥੇ ਮਿਲੇਗੀ ਗੁਰਸਿੱਖ ਪਿਆਰਿਓ। ਇਹ ਤਾਂ ਜਗ੍ਹਾ ਸੀ ਜਿੱਥੇ ਸਾਰੇ ਸਾਡੇ ਲੋਕ ਪ੍ਰਲੋਕ ਦੇ ਦੁੱਖ ਦੂਰ ਹੋਣੇ ਸੀ। ਸੋ ਗੁਰਸਿੱਖ ਪਿਆਰਿਓ, ਕਚਹਿਰੀ ਵਿੱਚ ਜਾਂਦੇ ਹੋ, ਜੱਜ ਨੂੰ ਵੀ ਪਤਾ ਹੋਵੇ ਇਹਨੇ ਚੋਰੀ ਕੀਤੀ ਹੈ, ਵਕੀਲ ਨੂੰ ਵੀ ਪਤਾ ਹੋਵੇ ਇਹਨੇ ਚੋਰੀ ਕੀਤੀ ਹੈ, ਪਰ ਗਵਾਹੀ ਤੋਂ ਬਿਨਾਂ ਫੈਸਲਾ ਨਹੀਂ ਦਿੰਦਾ ਹੁੰਦਾ। ਤੁਹਾਨੂੰ ਸਭ ਨੂੰ ਪਤਾ ਇਹਨੀ ਗਵਾਹੀ ਨੂੰ ਇਹ ਪ੍ਰਮਾਣ ਕਹਿੰਦੇ ਸ਼ਾਸਤਰ ਵਿੱਚ। ਕਿਸੇ ਨੂੰ ਚੀਜ਼ ਨੂੰ ਸਿੱਧ ਕਰਨ ਖਾਤਰ ਪ੍ਰਮਾਣ ਚਾਹੀਦਾ, ਗਵਾਹੀ ਚਾਹੀਦੀ ਉਹਨੂੰ ਸਿੱਧੀ ਵਾਸਤੇ। ਸੋ ਪ੍ਰਮਾਣ ਦਿਓ ਜ਼ਰੂਰ, ਪਰ ਗੁਰਮਤਿ ਨਾਲ ਮਿਲਦਾ ਪ੍ਰਮਾਣ ਦਿਓ ਜੋ ਗੁਰਬਾਣੀ ਨਾਲ ਮਿਲਦਾ ਹੋਵੇ। ਨਹੀਂ ਤੁਹਾਨੂੰ ਬੇਨਤੀ ਹੋਵੇ, ਉਹ ਜਿਹਦੇ ਕੋਲ ਸਮੁੰਦਰ ਹੋਵੇ ਉਹਨੂੰ ਛੱਪੜੀਆਂ 'ਚ ਨਹਾਉਣ ਦੀ ਕੀ ਲੋੜ ਹੈ। ਅੱਜ ਕਹੇ ਆਖੋ ਸਤ, ਮੈਨੂੰ ਕਈ ਸਾਲ ਹੋ ਗਏ ਇੱਥੇ ਆਏ ਨੂੰ, ਮੇਰਾ ਖਿਆਲ ਤੁਸੀਂ ਸਤਨਾਮ ਕਹਿਣਾ ਬੰਦ ਕਰਿਆ ਵੈ ਨਾ, ਸੁਭਾਅ ਹੁੰਦਾ ਹੈ, ਰੈਜੂਲੇਸ਼ਨ ਪਾਤਾ ਹੋਣਾ ਵੀ ਗੁਰਦੁਆਰੇ ਸਤਨਾਮ ਨਹੀਂ ਕਹਿਣਾ। ਜੇ ਤੁਸੀਂ ਨਹੀਂ ਕਹਿਣਾ ਸੀ ਨਹੀਂ ਕਹਾਂਗੇ, ਤੁਹਾਡੀ ਮਰਜ਼ੀ ਹੈ। ਇੱਕ ਪਿਆਰ ਪਿਆਰ ਨਾਲ ਆਖੋ ਸਤਨਾਮ, ਗੁਰਮੁਖ ਪਿਆਰੇ ਹੋ, ਪ੍ਰਮਾਣ ਦਿਓ। ਸਮੁੰਦਰ ਪਿਆ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ, ਛੱਪੜੀਆਂ ਦੀ ਕੀ ਲੋੜ ਹੈ ਸਾਨੂੰ। ਸੋਈ ਸਰਵਰ ਢੂੰਡ ਲਓ ਜਿੱਥੋਂ ਲੱਭੀ ਵੱਥ, ਛੱਪੜ ਢੂੰਡੇ ਕਿਆ ਮਿਲੇ ਚਿੱਕੜ ਡੂਬੇ। ਪਰ ਪਤਾ ਹੁਣ ਤੁਹਾਨੂੰ ਪਤਾ ਹੀ ਹੋਣਾ ਵੀ ਅਸੀਂ ਛੱਪੜੀਆਂ ਦੇ ਪ੍ਰਮਾਣ ਕਿਉਂ ਦਿੰਦੇ, ਛੱਪੜੀਆਂ 'ਚ ਕਿਉਂ ਨਹਾਉਂਦੇ। ਪਤਾ ਤਾਂ ਹੈਗਾ ਤੁਹਾਨੂੰ, ਕੋਈ ਗੁੱਸਾ ਨਾ ਕਰਿਓ। ਛੱਪੜੀ 'ਚ ਨਹਾਉਣਾ ਸਿਖਾਲਾ ਹੈ, ਨਿਆਣੇ ਵੀ ਛਾਲਾ ਮਾਰੀ ਜਾਂਦੇ, ਅੱਠ ਵਾਰ ਬੜੋ ਅੱਠ ਵਾਰ ਨਿਕਲੋ, ਖਤਰੇ ਹੀ ਕੋਈ ਨਹੀਂ। ਸਮੁੰਦਰ ਵਿੱਚ ਤਾਂ ਨਹਾਉਣ ਉਹੀ ਬੜੂਆ ਜਿਹੜਾ ਘਰਦਿਆਂ ਨੂੰ ਕਹਿ ਆਵੇ ਵੀ ਸਤਿ ਸ਼੍ਰੀ ਅਕਾਲ ਹੈ, ਅੱਜ ਕੇ ਆਖੋ ਸਤਨਾਮ। ਸਮੁੰਦਰ ਵਿੱਚ ਨਹਾਉਣਾ, ਕੌਣ ਉਤਰੂਗਾ, ਕੌਣ ਛਾਲ ਮਾਰੂਗਾ ਸਮੁੰਦਰ ਵਿੱਚ? ਇਹਨੂੰ ਆਸੀ ਵਿੱਚ ਨਾ ਲਾਓ, ਇਹਦੇ ਵਿੱਚ ਵੀ ਗੋਤਾ ਉਹੀ ਲਾ ਸਕੇ ਜੋ ਪਹਿਲਾਂ ਮਰਨ ਕਬੂਲ ਜੀਵਨ ਕੀ। ਜਿਹਨੂੰ ਜੀਵਨ ਦੀ ਆਸ ਹੈ ਗੁਰੂ ਗ੍ਰੰਥ ਸਾਹਿਬ ਦੇ ਸਰੋਵਰ ਵਿੱਚ ਗੋਤਾ ਨਹੀਂ ਲਾ ਸਕੂ, ਛੱਪੜੀਆਂ 'ਚ ਲਾਈ ਜਾਓ। ਸੋ ਪ੍ਰਮਾਣ ਹੈਗਾ, ਵਿਦਵਾਨ ਕਹਿੰਦਾ ਨਤੂ ਦ੍ਰਿਸ਼ਟਿੰਗ ਸਤਿਅੰਗ, ਜੋ ਦੇਖ ਰਿਹਾ ਝੂਠ ਹੈ। ਮਿਲਾਓ ਬਾਣੀ ਨਾਲ, ਦ੍ਰਿਸ਼ਟ ਮਾਨ ਹੈ ਸਗਲ ਮਥੇ ਨਾ, ਜੋ ਦੀਸੈ ਸੋ ਵਿਣਸਣ ਹਾਰ। ਜੋ ਤੂੰ ਦੇਖ ਰਿਹਾ ਝੂਠ ਹੈ। ਲੈ ਹੁਣ ਸਿਆਣਿਆਂ ਦੀ ਗੱਲ ਹੈ ਵੇਦਾਂਤ ਦੀ, ਜੋ ਆਪਾਂ ਦੇਖ ਰਹੇ ਹਾਂ ਝੂਠ ਕਿਉਂ ਹੈ, ਗੱਲ ਕਿਉਂ ਤੇ ਆ ਜੋ। ਜੋ ਆਪਾਂ ਦੇਖ ਰਹੇ ਹਾਂ ਉਹ ਝੂਠ ਕਿਉਂ ਹੈ? ਕਿਉਂਕਿ ਦੇਖਣ ਵਾਲਿਆ ਤੂੰ ਵੀ ਝੂਠ ਹੈ। ਅੱਜ ਕੇ ਆਖੋ ਸਾ, ਜਦੋਂ ਦੇਖਣ ਵਾਲਾ ਹੀ ਝੂਠ ਹੈ ਉਹਨੂੰ ਸੱਚ ਦਿਖੇਗਾ ਕਿਵੇਂ? ਸੱਚ ਕਦੋਂ ਦਿਖੇਗਾ? ਸੱਚ ਤਾਂ ਪੁਰਜਾਣੀ ਹੈ ਜਾਂ ਹਿਰਦੈ ਸੱਚਾ। ਜੋ ਕੁਛ ਹੈ ਝੂਠ, ਕਿਉਂਕਿ ਦੇਖਣ ਵਾਲਾ ਖੁਦ ਝੂਠ ਹੈ। ਵਿਦਵਾਨ ਕਹਿੰਦਾ ਨਤੂ ਦ੍ਰਿਸ਼ਟੰਗ ਸਤਿਅੰਗ, ਨਤੂ ਸ੍ਰਵਣੰਗ ਸਤਿਅੰਗ। ਇੱਥੇ ਗੁੰਝਲ ਹੈ, ਜੋ ਸੁਣ ਰਹੇ ਹੈ ਉਹ ਵੀ ਝੂਠ ਹੈ, ਉਹ ਵੀ ਝੂਠ। ਕਿਉਂ? ਮੇਰੇ ਸਾਹਮਣੇ ਕੋਈ ਅਰਬੀ ਬੋਲੇ 100% ਸੱਚ ਬੋਲੇ, ਜਦ ਮੈਨੂੰ ਸਮਝ ਨਹੀਂ ਆਈ ਮੇਰੇ ਪਾਸ ਝੂਠ। ਇਹਨਾਂ ਅੰਗਰੇਜ਼ਾਂ ਦੇ ਸਾਹਮਣੇ ਤੁਸੀਂ 100% ਪੰਜਾਬੀ ਸੱਚ ਬੋਲੋ, ਕੀ ਪਤਾ ਲੱਗੇ ਇਹਨਾਂ ਨੂੰ। ਪੰਜਾਬ ਦੀ ਖਬਰ ਤਾਂ ਮੈਂ ਸਾਡੇ 25-30 ਰਹਿੰਦੇ, ਅਸੀਂ ਖੇਤੀ ਉਹ ਕਰਦੇ ਹਾਂ, ਤੁਹਾਡੇ ਵਾਂਗ ਭਈਏ ਰਹਿੰਦੇ, ਉਹ ਜਦ ਤਾਂ ਸਾਡੇ ਨਾਲ ਗੱਲਾਂ ਕਰਦੇ ਹੈ, ਜਦ ਤਾਂ ਸਰਦਾਰ ਜੀ ਕਰਨਗੇ, ਜਦ ਕੂਪਰ ਬੈਠੇ ਗੱਲਾਂ ਕਰਦੇ ਹੁੰਦੇ ਮੋਟਰ 'ਤੇ ਆਪਸ ਵਿੱਚ, ਅਤੇ ਮੈਨੂੰ ਕੀ ਪਤਾ, ਮੈਨੂੰ ਜੀ ਆਇਆ ਕਹਿੰਦੇ ਇੱਕ ਗਾਲਾਂ ਕੱਢਦੇ ਐਂ ਖੇ ਕੋਲ ਸਤਨਾਮ, ਜਦੋਂ ਮੈਨੂੰ ਸਮਝ 'ਚ ਨਹੀਂ ਆ ਰਿਹਾ ਕੀ ਕਹਿ ਰਹੇ ਨੇ ਉਹ। ਇਹ ਹਾਲ ਸਾਡਾ ਹੋਇਆ ਵੈ ਗੁਰਸਿੱਖ ਪਿਆਰਿਓ। ਮੋਟੀ ਮਿਸਾਲ ਹੋਰ ਲੈ ਲਓ, ਜੋ ਸੁਣਦੇ ਹੋ ਝੂਠ ਹੈ, ਕਿਉਂ ਗ੍ਰਿਸ਼ਤੀ ਹੈ ਆਪਾਂ, ਕੁੜੀਆਂ ਦੇ ਵਿਆਹ ਕਰਦੇ ਹਾਂ ਨਾ ਮੰਗਣੇ, ਬਈ ਵਿਚੋਲਾ ਆ ਕੇ ਬੜੇ ਪੁਲ ਬੰਦ ਹੈ ਉਹਨਾਂ ਦੇ, ਮੁੰਡਾ ਬਹੁਤ ਲਾਇਕ ਹੈ ਜੀ, ਮਾਂ ਬਾਪ ਦਾ ਬਚਨ ਮੰਨਦਾ ਜੀ, ਸੱਸ ਬੜੀ ਖਾਨਦਾਨੀ ਹੈ, ਮਾਮੇ ਵੀ ਬਹੁਤ ਤਕੜੇ ਹੈ ਜੀ, ਸੁਣਾਉਂਦਾ ਨਾ ਆਪਾਂ ਨੂੰ ਗੱਲਾਂ ਵਿਚੋਲਾ, ਕੀ ਸੱਚ ਨਿਕਲਿਆ ਉਹਨੇ ਪੁਲ ਬੰਦ ਅਤੇ ਸੱਚਾਈ ਦੇ। 30 ਮਹੀਨੇ ਬਾਅਦ ਫੋਨ ਆ ਗਿਆ, ਕੁੜੀ ਮਾਰਤੀ, ਅੱਜ ਕੇ ਕੋ ਸਤਨਾਮ, ਦੱਸੋ ਸੁਣਿਆ ਹੋਇਆ ਸੱਚ ਕਿੱਥੇ ਨਿਕਲਿਆ ਤੁਹਾਡਾ। ਸੋ ਹੁਣ ਬਾਣੀ 'ਤੇ ਆ ਜਾਓ, ਹੁਣ ਸੁਖਮਨੀ ਸਾਹਿਬ ਪੜ੍ਹਦੇ ਹੋ ਤੁਸੀਂ। ਵਿਦਵਾਨ ਕਹਿੰਦਾ ਅਨੁਭਵਾ ਸਤਿਅੰ ਜਾਣੰਤੀ, ਸੱਚ ਕਿੱਥੋਂ ਜਾਣਿਆ ਜਾਂਦਾ, ਅਨੁਭਵ ਤੋਂ, ਜਿਹਨੂੰ ਤੂੰ ਜਾਣ ਲਵੇਂ ਉਹੀ ਸੱਚ। ਤਾਂ ਹੁਣ ਸੁਖਮਨੀ ਸਾਹਿਬ ਪੜ੍ਹਦੇ ਹੋ ਨਾ ਨਿਤ ਕਰਮਾਂ ਵਾਲੇ ਹੋ, ਸੁਣੋ ਸੁਖਮਨੀ ਸਾਹਿਬ ਵਿੱਚ ਸਲੋਕ ਦਾ ਉਲੱਥਾ। ਸੁਖਮਨੀ ਸਾਹਿਬ ਵਿੱਚ ਸੱਚ ਕੀ ਹੈ, ਝੂਠ ਕੀ ਹੈ, ਅੱਧੀ ਅੱਧੀ ਤੁਕ ਵਿੱਚ ਨਿਬੇੜਾ। ਜੇ ਕਿਤੇ ਬਾਣੀ ਨੂੰ ਖੋਜ ਲਓ, ਬਹੁਤੇ ਲੰਮੇ ਇੱਥੇ ਝੇੜੇ ਨਹੀਂ ਪਾਏ ਗਏ, 2 ਦੀ ਪੁਆਇੰਟ 100% ਚੀਜ਼ ਨੂੰ 1% ਵਿੱਚ ਕਹਿਤਾ। ਸੱਚ ਕੀ ਹੈ, ਝੂਠ ਕੀ ਹੈ, ਯਾਦ ਕਰਿਓ ਹੁਣ ਤੁਕਾਂ ਜਰਾ। ਬੁੱਝਣ ਹਾਰ ਕੋ ਸਤ ਸਭ ਹੋਏ, ਤੁਸੀਂ ਪੜ੍ਹ ਕੇ ਲੰਘ ਜਾਂਦੇ ਹੋ ਤੁਕ। ਬੁੱਝਣ ਹਾਰ ਜਿਹਨੇ ਜਾਣ ਲਿਆ, ਜਿਹਨੇ ਜਾਣ ਲਿਆ ਉਹਨੂੰ ਸਭ ਕੁਝ ਸੱਚ ਹੈ। ਅਤੇ ਅੱਧੀ ਤੁਕ ਹੋਰ ਸੁਣੋ, ਬਿਨ ਬੂਝੇ ਮਿਥਿਆ ਸਭ ਹੈ, ਜਿਹਨੇ ਜਾਣਿਆ ਨਹੀਂ ਉਹਦੇ ਖਾਤਰ ਸਭ ਕੁਝ ਇਹ ਝੂਠ ਹੈ, ਅੱਜ ਕੇ ਆਖੋ ਸਤ। ਇਹਨਾਂ ਤੁਕਾਂ ਨੂੰ ਪਕੜ ਵਿੱਚ ਲਿਆਓ ਸੁਖਮਨੀ ਸਾਹਿਬ ਵਿੱਚੋਂ। ਬੁੱਝਣ ਹਾਰ ਕੋ ਸਤ ਸਭ ਹੋਏ, ਸਭ ਟੋਟਲਟੀ ਬਹੁ ਵਚਨ, ਝੂਠ ਹੈ ਹੀ ਕੁਝ ਨਹੀਂ ਜਿਹਨੇ ਜਾਣ ਲਿਆ, ਜਿਹਨੇ ਨਹੀਂ ਜਾਣਿਆ ਬਿਨ ਬੂਝੇ ਮਿਥਿਆ ਸਾਹਿਬ, ਉਹਦੇ ਬਾਅਦ ਰੱਬ ਵੀ ਝੂਠ ਹੈ। ਕਿਵੇਂ ਕਰ ਦੇਣਾ ਮੈਨੂੰ, ਜਿਹਨੇ ਨਹੀਂ ਜਾਣਿਆ ਉਹਦੇ ਖਾਤਰ ਗੁਰਦੁਆਰਾ ਵੀ ਕਲੱਬ ਹੈ, ਗੁਰਦੁਆਰਾ ਵੀ ਬੈਂਕਟ ਹਾਲ ਹੈ, ਇੱਥੇ ਆ ਕੇ ਵੀ ਗੋਲਕ ਵਿੱਚ ਮਾਇਆ ਨਹੀਂ ਪਾਊਗਾ, ਦੇਖੂਗਾ ਇਹਨੂੰ ਜਿੰਦਾ ਕਿਹੜੀ ਕਿਸਮ ਦਾ ਲੱਗਿਆ। ਅੱਜ ਕੇ ਆਖੋ ਸਤਨਾਮ, ਬਿਨ ਬੂਝੇ ਮਿਥਿਆ ਸਭ, ਆਹੀ ਸਾਡੇ ਲੜ ਵਿੱਚ ਲਾਣਾ ਜੰਮੇ, ਹੋਰ ਦੀ ਕਾਹਨੂੰ ਗੱਲ ਕਰਦੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉਹਨਾਂ ਨੇ ਜਾਣਿਆ ਨਹੀਂ ਹੈ, ਬਾਣੀ ਨੂੰ ਵੀ ਝੂਠ ਕਹਿ ਰਹੇ ਨੇ, ਜਾਣਿਆ ਨਹੀਂ ਹੈ। ਜੇ ਜਾਣ ਲੈਂਦੇ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਇਹ ਤਾਂ ਸੱਚ ਦੇ ਸਰੂਪ ਹੈ, ਪਰ ਜਾਣੇ ਤਾਂ ਬਿਨਾਂ ਗੁਰਸਿੱਖ ਪਿਆਰੇ ਕੀ ਬਣਨਾ। ਸੋ ਬੇਨਤੀ ਤੁਹਾਨੂੰ ਆਰੰਭ ਦੇ ਵਿੱਚ, ਜੋ ਵੀ ਕੰਮ ਕਰਦੇ ਹੋ ਕਿਉਂ ਕਰਨੇ, ਕਿਉਂ ਗੁਰਦੁਆਰੇ ਆਉਣੇ। ਬੜੇ ਬੜੇ ਜੋੜ ਮੇਲੇ ਆਪਾਂ ਕਰਦੇ ਹਾਂ, ਕਰੋ। ਨਗਰ ਕੀਰਤਨ ਸਾਡੇ ਬਾਬਿਆਂ ਨੇ ਬੜਾ ਚਲਾਇਆ ਬੈ, ਚੇਤਨਾ ਮਾਰਚ। ਨੁਕਤਾਚੀਨੀ ਨਹੀਂ ਸਮਝਣੀ ਮੇਰੀਆਂ ਬੇਨਤੀਆਂ ਨੂੰ, ਕਹਿੰਦੇ ਗੁਰੂ ਗ੍ਰੰਥ ਚੇਤਨਾ ਮਾਰਚ। ਕੋਈ ਪੁੱਛੇ ਸਿੱਖੋ ਸਾਨੂੰ ਵੀ ਤੁਹਾਨੂੰ 300 ਸਾਲ ਵਿੱਚ ਪਤਾ ਹੀ ਨਹੀਂ ਲੱਗਿਆ ਤੁਹਾਡਾ ਗੁਰੂ ਕੌਣ, ਕਿੰਨਾ ਚਿਰ ਹੋ ਗਿਆ ਗੁਰਗੱਦੀ ਬਖਸ਼ੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ, ਅਤੇ ਅਸੀਂ ਅੱਜ ਦੱਸਦੇ ਫਿਰਦੇ ਹਾਂ। 30 ਦਿਨ ਜੰਮਣ ਤੋਂ ਬਾਅਦ ਬੱਚੇ ਨੂੰ ਪਤਾ ਲੱਗ ਜਾਂਦੇ ਮੇਰੀ ਮਾਂ ਕੌਣ ਹੈ, ਅੱਜ ਕੇ ਕੋਲ ਸਤਨਾਮ। 30 ਦਿਨ ਚੌਥੇ 5ਵੇਂ ਦਿਨ ਗਿਆਨ ਹੋ ਜਾਂਦਾ ਮਾਂ ਕਿਹੜੀ ਹੈ, ਅਤੇ ਸਾਨੂੰ 300 ਸਾਲ ਪਤਾ ਹੀ ਨਹੀਂ ਲੱਗਿਆ ਸਾਡਾ ਗੁਰੂ ਕੌਣ। ਕੋਈ ਹਿੰਦੂ ਨਹੀਂ ਕਹਿੰਦੇ ਫਿਰਦੇ ਗਲੀਆਂ 'ਚ ਤੁਹਾਡਾ ਗੁਰੂ ਰਾਮ ਹੈ, ਤੁਹਾਡਾ ਕ੍ਰਿਸ਼ਨ ਹੈ। ਕੋਈ ਈਸਾਈ ਨਹੀਂ ਕਹਿੰਦੇ ਫਿਰਦੇ ਤੁਹਾਡਾ ਗੁਰੂ ਈਸਾ, ਈਸਾਈ ਈਸਾਈਆਂ ਨੂੰ ਨਹੀਂ ਕਹਿਣਗੇ, ਹੋਰਾਂ ਨੂੰ ਕਹਿ ਦੇਣਗੇ। ਕੋਈ ਮੁਸਲਮਾਨ ਕਹਿੰਦੇ ਫਿਰਦੇ ਮੁਸਲਮਾਨਾਂ ਨੂੰ ਤੁਹਾਡਾ ਨਾਮ ਹਜ਼ਰਤ ਹੈ ਗੁਰੂ ਹੈ, ਨਹੀਂ ਕਰੋ। ਬੜੀ ਚੰਗੀ ਗੱਲ, ਅੱਜ ਤੁਸੀਂ ਗੁਰਪੁਰਬ ਮਨਾ ਰਹੇ ਨੇ, ਇਹਦੇ ਵਿੱਚ ਵੀ ਕਿਉਂ ਹੈ, ਕਿਉਂ ਮਨਾ ਰਹੇ? ਕਿਸੇ ਤੁਹਾਡੇ ਗੁਰਪੁਰਬ ਮਨਾਏ ਤੋਂ ਕਹਿਲਗਰੀ ਵਾਲੇ ਹੋ, ਗੁਰੂ ਨਾਨਕ ਨੇ ਵੱਡਾ ਨਹੀਂ ਹੋ ਜਾਣਾ, ਜੇ ਨਾਮ ਨਾ ਉਹਨੇ ਛੋਟਾ ਨਹੀਂ ਹੋ ਜਾਣਾ। ਕਿਉਂ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ। ਸਾਰੀ ਦੁਨੀਆਂ ਬਾਬੇ ਨਾਨਕ ਨੂੰ ਕਹੀ ਜਾਵੇ ਵੱਡਾ ਵੱਡਾ, ਤੁਹਾਡੇ ਕਹੇ ਤੇ ਵੱਡਾ ਹੋਣ ਲੱਗਿਆ। ਸਾਰੀ ਦੁਨੀਆਂ ਕਹੀ ਜਾਵੇ ਛੋਟਾ ਹੈ ਛੋਟਾ ਹੈ, ਬਾਬਾ ਨਾਨਕ ਤੁਹਾਡੇ ਕਹਿਣ ਤੇ ਛੋਟਾ ਵੀ ਨਹੀਂ ਹੋਣ ਲੱਗਿਆ, ਕਿਉਂਕਿ ਉਹ ਤਾਂ ਸਮਸਤ ਏਕ ਜੋਤ ਹੈ, ਨਾ ਵਾਢ ਹੈ ਨਾ ਘਾਟ ਹੈ ਨਾ ਘਾਟ ਵਾਢ ਹੋਤ ਹੈ। ਫਿਰ ਮਨਾਉਂਦੇ ਕਿਉਂ? ਆਪਣੇ ਦੇਸ਼ ਵਿੱਚ ਇੱਕ ਰਿਵਾਜ਼ ਹੈ, ਬਾਪੂ ਬੇਬੇ ਦੀ ਮੜੀ 'ਤੇ ਦੀਵਾ ਰੱਖਣਾ ਰੱਖਦੇ ਨੇ। ਮੁਸਲਮਾਨ ਚਿਰਾਗ ਕਹਿੰਦੇ ਨੇ, ਤੁਹਾਡੇ ਇਹਨਾਂ ਮੁਲਕਾਂ ਵਿੱਚ ਇੱਥੇ ਵੀ ਹੈਗਾ, ਇੱਥੇ ਦੀਵਾ ਮਨਾਉਣ ਦੀ ਬਾਹਰ ਇਜਾਜ਼ਤ ਨਹੀਂ ਹੈ, ਤੁਹਾਨੂੰ ਪਤਾ ਹੀ ਹੈ, ਇੱਥੇ ਫੁੱਲਾਂ ਦਾ ਗੁਲਦਸਤਾ ਰੱਖਿਆ ਜਾਂਦਾ। ਸੈਂਕੜੇ ਮੀਲਾਂ ਤੋਂ ਆ ਕੋਈ ਆਪਣੇ ਡੈਡੀ ਫਾਦਰ ਦੇ ਕਬਰ 'ਤੇ ਗੁਲਦਸਤਾ ਰੱਖ ਕੇ ਜਾਣਗੇ। ਦੀਵਾ ਰੱਖਦੇ ਹਾਂ ਆਪਾਂ, ਪਰ ਕਿਉਂ ਰੱਖਦੇ ਹਾਂ? ਉਸ ਦੀਵੇ ਦਾ ਬਾਪੂ ਨੂੰ ਤਾਂ ਫਾਇਦਾ ਹੀ ਨਹੀਂ, ਉਹ ਤਾਂ ਵਿਚਾਰਾ ਉੱਥੇ ਹੈ ਹੀ ਨਹੀਂ ਅੱਜ ਕੇ ਕੁਝ ਸਾਧਨਾ। ਫਾਇਦਾ ਤਾਂ ਤਾਂ ਹੋਵੇ ਜੇ ਵਿੱਚ ਬੈਠਾ ਹੋਵੇ, ਉੱਥੇ ਹੈ ਉਹਨੂੰ ਬਾਪੂ ਨੂੰ ਕੋਈ ਫਾਇਦਾ ਨਹੀਂ। ਅਤੇ ਉਸ ਦੀਵੇ ਵਿੱਚ ਸ਼ਕਤੀ ਨਹੀਂ ਹੈ ਕਿ ਆਉਂਦੇ ਜਾਂਦੇ ਰਾਹੀ ਨੂੰ ਰਸਤਾ ਹੀ ਦਿਖਾ ਦੇਵੇ, ਰੋਸ਼ਨੀ ਖਾਤਰ ਦੀਵਾ ਮਚਾਈ ਦੇ, ਨਾ ਨਾ ਉੱਥੇ ਤੱਕ ਉਹਦੀ ਪਹੁੰਚ ਨਹੀਂ। ਸਗੋਂ ਕਬਰਾਂ 'ਚ ਦੀਵਾ ਮਰ ਜਾ ਭੁਲੇਖੇ 'ਚ ਪਾ ਦਿੰਦਾ, ਹਟਾ ਦਿੰਦਾ, ਉਧਰ ਨੂੰ ਨਹੀਂ ਜਾਣਾ, ਗਾਹਾਂ ਮੜੀਆਂ ਕਬਰਾਂ 'ਤੇ ਹੀ ਮਰ ਜਾ। ਪਰ ਉਸ ਦੀਵੇ ਦੀ ਅਹਿਮੀਅਤ ਬਹੁਤ ਹੈ, ਬੜੀ ਵੈਲਿਊ ਹੈ ਜੇ ਉਹਨੂੰ ਜਾਣ ਲਈਏ। ਜਦੋਂ ਕਿਸੇ ਦੀ ਮੜੀ ਕਬਰ 'ਤੇ ਦੀਵਾ ਮਚੇਗਾ ਤਾਂ ਦੇਖਣ ਵਾਲਾ ਸਮਝ ਜੂਗਾ ਇਹਦੀ ਅੰਸ਼ ਵੰਸ਼ ਇਹਦੇ ਵਾਰਸ ਜਿਉਂਦੇ ਨੇ। ਅੱਜ ਕੇ ਆਖੋ ਸਤ ਆ ਹੈ ਉਸ ਦੀਵੇ ਦਾ, ਇਹ ਹੈ ਉਸ ਫੁੱਲਾਂ ਦੇ ਗੁਲਦਸਤੇ ਦਾ ਮਤਲਬ ਕਿ ਇਹਦੀ ਮੜੀ 'ਤੇ ਕਿਸੇ ਨੇ ਗੁਲਦਸਤਾ ਰੱਖਿਆ, ਇਹਦੇ ਪੁੱਤ ਧੀ ਜਿਉਂਦੇ ਨੇ। ਆ ਜਿਹੜੇ ਤੁਸੀਂ ਗੁਰਪੁਰਬ ਮਨਾਉਂਦੇ ਹੋ, ਨਗਰ ਕੀਰਤਨ, ਬੜੇ ਬੜੇ ਜੋੜ ਮੇਲੇ, ਦੁਨੀਆਂ ਮੰਨ ਜਾਂਦੀ ਹੈ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੇ ਪੁੱਤ ਜਿਉਂਦੇ ਨੇ। ਅੱਜ ਕੇ ਆਖੋ ਸਤ ਉਹਦੇ ਵਾਰਸ ਕਾਇਮ ਨੇ, ਕਿਉਂਕਿ ਜਿਹਦਾ ਕੋਈ ਜਿਉਂਦਾ ਹੀ ਨਹੀਂ ਹੋਵੇ ਤਾਂ ਮੜੀ 'ਤੇ ਦੀਵਾ ਕਿਹਨੇ ਰੱਖਣਾ ਉੱਥੇ? ਇਹ ਬਹੁਤ ਵੱਡੀ ਗੱਲ ਹੈ, ਪਰ ਦੁੱਖ ਨਾਲ ਮੈਨੂੰ ਕੁਝ ਕਹਿਣਾ ਪੈਂਦਾ, ਕਿਉਂਕਿ ਤੁਹਾਡੇ ਚਰਨਾਂ ਵਿੱਚ ਹੁਣ ਮੈਨੂੰ 52 ਸਾਲ ਹੋ ਗਏ ਨੇ ਸੇਵਾ ਕਰਦੇ ਨੂੰ। ਪੜ੍ਹ ਪੜ੍ਹਾਈ ਨੂੰ ਛੱਡੋ, ਜੋ ਬੰਦੇ ਦਾ ਆਪਣਾ ਤਜਰਬਾ ਹੁੰਦਾ ਹੈ, ਮੈਂ ਵੀ ਡਰਾਈਵਿੰਗ ਲਾਇਸੈਂਸ ਲਿਆ ਹੋਇਆ ਇੱਥੇ ਦਾ, ਉਹ ਰਿਟਨ ਵਿੱਚੋਂ ਵੀ ਨਹੀਂ ਤਜਰਬਾ ਮਿਲਣਾ, ਉਹ ਰੋਡ ਟੈਸਟ ਵਿੱਚੋਂ ਵੀ ਨਹੀਂ ਮਿਲਣਾ, ਦੋ ਤੁਹਾਨੂੰ ਚਲਾਉਂਦਿਆਂ ਚਲਾਉਂਦਿਆਂ ਮਿਲੂਗਾ। ਅੱਜ ਕੇ ਆਖੋ ਸਤਨਾਮ, ਉਹ ਤਾਂ 10 ਕੁ ਸਵਾਲ ਹੁੰਦੇ ਆ, ਚਲੋ 8 ਪਾਸ ਕਰ ਲਓ ਪਾਸ, ਨਹੀਂ ਨਹੀਂ ਉਹ ਨਹੀਂ ਗੱਲ। ਡਾਕਟਰ ਰੈਮਡੀ ਕਰਕੇ ਵੀ ਤਜਰਬਾ ਨਹੀਂ ਕਰ ਸਕਦਾ ਜੋ ਉਹਨੂੰ ਮਰੀਜ਼ਾਂ 'ਚੋਂ ਤਜਰਬਾ ਮਿਲਣਾ। ਇਹੀ ਕਥਾ ਕੀਰਤਨ ਹੈ ਗੁਰਸਿੱਖ ਪਿਆਰਿਓ, ਜੋ ਤਜਰਬਾ ਕਰਦਿਆਂ ਕਰਦਿਆਂ ਮਿਲਦੇ ਨਾ। ਸੋ ਤੁਹਾਨੂੰ ਬੇਨਤੀ ਹੈ, ਬੜੇ ਬੜੇ ਨਗਰ ਕੀਰਤਨ ਕਰੋ, ਜੋੜ ਮੇਲੇ ਕਰੋ, ਉਤਸ਼ਾਹ ਨਾਲ ਮਨਾਓ। ਪਰ ਵੇਖੀਏ, ਤੁਸੀਂ ਇੱਥੇ ਵੀ ਨਗਰ ਕੀਰਤਨ ਕਰਦੇ ਹੋਣੇ, ਪੰਜਾਬ ਵਿੱਚ ਵੀ ਬੱਲੇ ਬੱਲੇ ਨਗਰ ਕੀਰਤਨ ਵਾਲੇ ਦਿਨ, ਪੀਲੀਆਂ ਹੀ ਪੀਲੀਆਂ ਪੱਗਾਂ, ਬੀਬੀਆਂ ਦੇ ਪੀਲੇ ਹੀ ਦੁਪੱਟੇ, ਪੀਲੇ ਹੀ ਝੰਡੇ, ਐਂ ਦਿਖਦਾ ਵੀ ਬਸ ਅਸਮਾਨ ਪੀਲਾ ਹੀ ਹੋ ਗਿਆ ਹੁੰਦਾ ਨਾ। ਗੁੱਸਾ ਨਾ ਕਰਿਓ ਮੇਰੇ ਵੀਰੋ, ਪੱਗ ਖੋਲ੍ਹ ਕੇ ਦੇਖੋ ਹੇਠ ਕੁਛ ਹੈ ਹੀ ਨਹੀਂ। ਐਨ ਪੂਰਾ ਹੀ, ਇਹਦਾ ਮਤਲਬ ਕੀ ਹੋਇਆ? ਨਿਸ਼ਾਨ ਸਾਹਿਬ ਗੱਡਿਆ ਤਾਂ ਥੜਾ ਬਣਿਆ ਹੀ ਨਹੀਂ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਗੜ੍ਹ ਸਾਹਿਬ ਵਿੱਚ ਜਦੋਂ ਬਿਰਾਜਮਾਨ ਸੀ, ਉਹਨਾਂ ਦੇ ਸਿੱਖ ਹੋਏ ਕਿ ਭਾਈ ਸੁਥਰੇ ਸ਼ਾਹ ਜਾਣਦੇ ਹੋਣੇ ਤੁਸੀਂ, 6ਵੇਂ ਪਾਤਸ਼ਾਹ ਨੇ ਪਾਲਿਆ ਸੀ 12 ਮੂਲੇ ਤੋਂ, ਢੇਰਾਂ 'ਚੋਂ ਕੱਢ ਕੇ, ਨਿੱਕਾ ਜਿਹਾ ਬੱਚਾ ਕਰਮਾਂ ਵਾਲਾ ਸੀ। 3 ਸ਼ਖਸ਼ੀਤਾਂ ਹੋਈਆਂ ਨੇ ਸਿੱਖ ਜਗਤ ਵਿੱਚ, ਨੋਟ ਕਰਿਓ ਤੁਹਾਡੇ ਕੰਮ ਆਉਣਗੀਆਂ। ਇੱਕੋ ਸ਼ਖਸ਼ੀਤ ਹੋਈ ਹੈ ਜਿਹਨੇ ਸਤਿਗੁਰੂ ਸਾਹਿਬਾਂ ਦੇ ਦਰਸ਼ਨ ਕੀਤੇ ਨੇ, ਇੱਕ ਨੇ 7 ਦੇ। ਇੱਕੋ ਵੀ ਗੁਰਮੁਖ ਪਿਆਰੇ ਹੋਏ ਨੇ ਜਿਹਨੇ ਇੱਕ ਨੇ 6 ਦੇ ਦਰਸ਼ਨ ਕੀਤੇ ਨੇ। ਇੱਕ ਉਹ ਵੀ ਹੋਏ ਨੇ ਜਿਹਨੇ ਇੱਕ ਸਿੱਖ ਨੇ ਪੰਜ ਗੁਰੂ ਸਾਹਿਬਾਂ ਦੀ ਸੰਗਤ ਕੀਤੀ, ਬਹੁਤ ਕਰਮਾਂ ਵਾਲੇ। ਸਤਿਗੁਰੂ ਸਾਹਿਬਾਂ ਦੀ ਦਰਸ਼ਨ ਮੇਲੇ, ਸਤਿਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਮਹਾਰਾਜ ਜੀ ਨੇ ਕੀਤੇ ਨੇ। 151 ਸਾਲ ਦੀ ਉਮਰ, ਸੱਤਵੇਂ ਪਾਤਸ਼ਾਹ ਦੇ ਗੱਦੀ 'ਤੇ ਬੈਠਣ ਤੋਂ ਬਾਅਦ ਜੋਤੀ ਜੋਤ ਸਮਾਏ ਬਾਬਾ ਸ੍ਰੀ ਚੰਦ। 6 ਗੁਰੂ ਸਾਹਿਬਾਂ ਦੇ ਦਰਸ਼ਨ ਕੀਤੇ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ। ਗੁਰੂ ਨਾਨਕ ਦੇਵ ਨੂੰ ਮਿਲੇ ਸੀ 11 ਸਾਲ ਦੀ ਉਮਰ ਵਿੱਚ, ਅਤੇ 125 ਸਾਲ ਦੀ ਉਮਰ ਵਿੱਚ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਬੈਠ ਕੇ ਆਪਣੇ ਸਵਾਸ ਦੇ ਅੱਗੇ ਰਵਿਦਾਸ ਦੇ ਵਿੱਚ ਸੰਸਕਾਰ ਵੀ ਉਹਨਾਂ ਨੇ ਆਪ ਕੀਤਾ। 5 ਗੁਰੂ ਸਾਹਿਬਾਂ ਦੇ ਦਰਸ਼ਨ ਕੀਤੇ ਨੇ। ਅਜੀ ਦਾ ਨਾਂ ਤੁਹਾਨੂੰ ਦੱਸਿਆ ਸੀ, 12 ਮੂਲੇ ਤੋਂ ਢੇਰਾਂ 'ਚੋਂ ਸੁਥਰੇ ਸਾਹ ਸ਼ਾਈ ਮੁਸਲਮਾਨ ਫਕੀਰ, 6ਵੇਂ ਪਾਤਸ਼ਾਹ ਨੇ ਪਾਲਿਆ, 7ਵੇਂ 8ਵੇਂ 9ਵੇਂ 10ਵੇਂ ਦੇ ਕੋਲ ਸਰੀਰ ਛੱਡਿਆ। ਬਹੁਤ ਕਰਮਾਂ ਵਾਲੇ ਹੋਏ ਨਾ, ਤੁਸੀਂ ਸੋਚੋਗੇ ਨਾ, ਬੜੇ ਕਰਮਾਂ ਵਾਲੇ ਜਿਨ੍ਹਾਂ ਨੂੰ ਇੰਨੇ ਗੁਰੂ ਸਾਹਿਬ ਆਉਂਦੇ। ਬਸ ਕਿਉਂ ਦੀ ਉਹ ਸਾੜੀ ਗੜਬੜ, ਕਿਉਂ ਸੋਚਦੇ ਉਹਨਾਂ ਨੂੰ ਕਰਮਾਂ ਵਾਲੇ? ਸਮਝੋ, ਬਹੁਤ ਸਿਆਣੀ ਸੰਗਤ ਹੈ, ਕਿਉਂ ਸੋਚਦੇ ਉਹਨਾਂ ਨੂੰ? ਜਰਾ ਆਪਣੇ ਆਪ ਨੂੰ ਸੋਚੋ, ਤੁਹਾਡੇ ਵਰਗਾ ਕਰਮਾਂ ਵਾਲਾ ਹੋਣਾ ਹੀ ਕੋਈ ਨਹੀਂ, ਤੁਹਾਨੂੰ 10 ਦੇ ਇਕੱਠੇ ਹੀ ਹੋ ਰਹੇ ਨੇ, ਪਰ ਵਿੱਚ ਕਿਉਂ ਨਹੀਂ ਨਾ ਲਿਆਂਦੀ? ਸਾਡੇ ਨਾਲੋਂ ਕਰਮਾਂ ਵਾਲਾ ਕਿਹੜਾ ਸਿੱਖ ਹੈ? ਪਰ ਕਰੀਏ ਦਰਸ਼ਨ ਤਾਂ ਹੈ ਨਾ। ਦਰਸ਼ਨ ਤਾਂ ਪ੍ਰਿਥੀ ਚੰਦ ਨੇ ਵੀ ਕੀਤੇ। ਪ੍ਰਿਥੀ ਚੰਦ 8 ਗੁਰੂ ਸਾਹਿਬਾਂ ਦਾ ਰਿਸ਼ਤੇਦਾਰ ਹੈ, 8 ਗੁਰੂ ਸਾਹਿਬਾਂ ਦਾ ਇਤਿਹਾਸਿਕ ਹਿਸਟੋਰੀਕਲ ਪੁਆਇੰਟ ਹੈ। 8 ਗੁਰੂ ਸਾਹਿਬਾਂ ਦਾ ਰਿਸ਼ਤੇਦਾਰ ਬਾਬਾ ਪ੍ਰਿਥੀ ਚੰਦ, ਗੁਰੂ ਅਰਜਨ ਦੇਵ ਜੀ ਦਾ ਵੱਡਾ ਭਾਈ। ਸੁਣ ਲਓ, ਜਿਹਦੇ ਨਾਨਾ ਜੀ ਗੁਰੂ ਅਮਰਦਾਸ, ਜਿਹਦੇ ਬਾਪੂ ਜੀ ਗੁਰੂ ਰਾਮਦਾਸ, ਜਿਹਦੀ ਮਾਂ ਬੀਬੀ ਭਾਨੀ, ਜਿਹਦਾ ਭਾਈ ਸਤਿਗੁਰ ਅਰਜਨ ਦੇਵ, ਜਿਹਦਾ ਭਤੀਜਾ ਗੁਰੂ ਹਰਗੋਬਿੰਦ ਸਾਹਿਬ, ਜਿਹਦਾ ਪੋਤਾ ਗੁਰੂ ਤੇਗ ਬਹਾਦਰ ਸਾਹਿਬ, ਜਿਹਦਾ ਪੜਪੋਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਦੇਖੋ ਰਿਸ਼ਤੇ, ਪਰ ਹੁਣ ਥੋੜ੍ਹੀ ਜਿਹੀ ਸੱਟ ਵੱਜੀ ਗੋ ਤੁਹਾਡੇ ਦਿਮਾਗ 'ਤੇ, ਸੱਟ ਬਿਨਾਂ ਕੰਮ ਨਹੀਂ ਬਣਨਾ ਹੁੰਦਾ। 8 ਗੁਰੂਆਂ ਦਾ ਰਿਸ਼ਤੇਦਾਰ, ਸਿੱਖ ਜਗਤ ਵਿੱਚ ਉਹਦਾ ਨਾਮ ਮਨਮੁੱਖ ਹੈ। ਸਮਝੋ ਜਰਾ ਇਸ ਸ਼ਬਦ, 8 ਗੁਰੂਆਂ ਦਾ ਰਿਸ਼ਤੇਦਾਰ, ਡਿਗਰੀ ਬਣੀ ਹੈ ਮੀਣਾ ਮਨਮੁੱਖ, ਇਹਦੀ ਸੰਗਤ ਨਹੀਂ ਕਰਨੀ, ਕੀ ਫਾਇਦਾ ਹੋਵੇ ਫਿਰ 8 ਗੁਰੂਆਂ ਦੇ ਦਰਸ਼ਨ ਕਰਨ ਦਾ? ਦੁੱਖ ਤਾਂ ਨਹੀਂ ਮਨਾਓਗੇ? ਜੇ ਸਾਡੀ ਬਿਰਤੀ ਵੀ ਸ਼ੁੱਧ ਨਾ ਹੋਈ ਤੇ 10 ਗੁਰੂਆਂ ਦੇ ਦਰਸ਼ਨ ਵੀ ਸਾਨੂੰ ਕੀ ਕਰਨਗੇ? ਅੱਜ ਕੇ ਆਖੋ ਸਤਨਾਮ, ਕਿਤੇ ਦੇਖਣ ਵਾਲੇ ਬਣੀਏ, ਸਾਨੂੰ ਤਾਂ 10 ਦਿਖ ਰਹੇ ਨੇ, ਪ੍ਰਗਟ ਗੁਰਾਂ ਕੀ ਦੇ। ਗੁਰਸਿੱਖ ਪਿਆਰਿਓ, ਆਨੰਦਗੜ੍ਹ ਸਾਹਿਬ ਜੋੜ ਮੇਲਿਆਂ ਦੀ ਗੱਲ ਹੈ, ਆਨੰਦਗੜ੍ਹ ਸਾਹਿਬ ਇੱਥੇ ਤੁਹਾਡਾ ਹੈਗਾ ਟਾਈਮ ਪੀਸ, ਕਿੰਨੇ ਵਜੇ ਤੱਕ ਕਰਨੀ ਜੀ ਕਥਾ? ਪੌਣੇ ਨੂੰ ਸਤਿਗੁਰੂ ਪਾਤਸ਼ਾਹ ਜੀ ਬੈਠੇ ਸੀ, ਹਰ ਰੋਜ਼ ਉਪਦੇਸ਼ ਹੁੰਦਾ, ਕੀਰਤਨ ਕਰਦੇ ਭਾਈ ਸਾਹਿਬ, ਭਾਈ ਸੰਤ ਸਿੰਘ ਜੀ ਗੁਰੂ ਮਹਾਰਾਜ ਦੇ ਹਜ਼ੂਰੀ ਰਾਗੀ ਆਨੰਦਗੜ੍ਹ ਸਾਹਿਬ। ਇੱਕ ਦਿਨ ਮਹਾਰਾਜ ਬੈਠੇ ਨਹੀਂ ਸੀ, ਇਹ ਸੁਥਰੇ ਸ਼ਾਹ ਆਇਆ, ਇਹਨੇ ਰਾਗੀ ਸਿੰਘਾਂ ਨੂੰ ਬਹੁਤ ਮਾੜਾ ਬਚਨ ਬੋਲਿਆ, ਜਿਹਨੂੰ ਆਪਾਂ ਗਾਲ ਕੱਢਣੀ ਕਹਿੰਦੇ, ਭਰੇ ਦਰਬਾਰ ਵਿੱਚ ਨੱਠ ਗਿਆ। ਉਹ ਰਾਗੀ ਸਿੰਘਾਂ ਨੇ ਮਹਾਰਾਜ ਨੂੰ ਸ਼ਿਕਾਇਤ ਕੀਤੀ, ਤੁਹਾਡਾ ਇੰਨਾ ਪਿਆਰਾ ਸਿੱਖ ਸਾਨੂੰ ਗਾਲ ਕੱਢ ਕੇ ਗਏ। ਕਹਿੰਦੇ ਭਾਈ ਪੁੱਛੇਂਗੇ ਜਿੱਦਣ ਆਊਗਾ। ਪੁੱਛਿਆ, ਕਈ ਦਿਨ ਆਇਆ ਹੀ ਨਹੀਂ, ਉਹ ਜਿੱਦਣ ਆਇਆ ਉਹਨਾਂ ਨੇ ਉੱਥੇ ਬਾਜਾ ਬੰਦ ਕਰਤਾ, ਕਹਿੰਦੇ ਮਹਾਰਾਜ ਆ ਗਿਆ, ਪਹਿਲਾਂ ਇਹਨੂੰ ਪੁੱਛੋ, ਸ਼ਬਦ ਉੱਥੇ ਛੱਡਤਾ। ਕਿਉਂ ਸੁਧਰਿਆ, ਤੂੰ ਗਾਲ ਕੱਢੀ? ਕਹਿੰਦਾ ਮਹਾਰਾਜ ਕਦੇ ਵੀ ਨਹੀਂ ਕੱਢੀ ਗਾਲ, ਮੇਰੇ ਵਰਗੇ ਹੋਣੇ ਆ, ਤੁਹਾਨੂੰ ਤਾਂ ਮੈਂ ਨਹੀਂ ਕਹਿੰਦਾ, ਕਿਉਂਕਿ 10-15 ਦਿਨ ਤੁਹਾਡੇ ਚਰਨਾਂ 'ਚ ਕੱਟਣੇ ਹੈ, ਮੇਰੇ ਵਰਗੇ ਹੋਣੇ, 4 ਜਣੇ ਗਵਾਹ ਬਣ ਕੇ ਜਦੇ, ਹਾਂਜੀ ਅਸੀਂ ਬੈਠੇ ਤੇ ਗਾਲ ਕੱਢੀਏ ਨੇ। ਮਹਾਰਾਜ ਕਹਿੰਦੇ ਹੁਣ 10 ਹੁਣ ਤੇ ਗਵਾਹ ਵੀ ਸਿੰਘ ਬਣ ਗਏ, ਕਹਿੰਦਾ ਮਹਾਰਾਜ ਅਜੇ ਵੀ ਨਹੀਂ ਮੰਨਦਾ, ਮੈਂ ਮੰਨੂੰਗਾ ਤਾਂ ਇੱਕ ਸ਼ਰਤ 'ਤੇ। ਮਹਾਰਾਜ ਤਾਂ ਜਾਣਦੇ ਸੀ ਸਭ ਕੁਝ, ਕਹਿੰਦੇ ਸ਼ਰਤ ਕਿਹੜੀ ਹੈ? ਮਹਾਰਾਜ ਇਹ ਗੱਲ ਹੈ 15 ਦਿਨ ਦੀ, ਮੈਨੂੰ ਇਹ ਰਾਗੀ ਸਿੰਘ ਇਹ ਦੱਸਣ ਵੀ ਉਦਣ ਇਹ ਸ਼ਬਦ ਕਿਹੜਾ ਪੜ੍ਹਦੇ ਸੀ, ਮੈਨੂੰ ਦੱਸ ਦੇਣ, ਮੈਂ ਮੰਨ ਜੂੰਗਾ ਗਾਲ ਕੱਢੀ। ਬਾਜਾਂ ਵਾਲੇ ਕਹਿੰਦੇ ਦੱਸੋ ਵੀ ਉਦਣ ਸ਼ਬਦ ਕਿਹੜਾ ਪੜ੍ਹਦੇ ਸੀ? ਰਾਗੀ ਸਿੰਘ ਕਹਿੰਦੇ ਉਹ ਤਾਂ ਸਾਡੇ ਯਾਦ ਨਹੀਂ। ਮਹਾਰਾਜ ਕਹਿੰਦੇ ਸ਼ਬਦ ਯਾਦ ਨਹੀਂ, ਸੁਸਰੇ ਦੀ ਗਾਲ ਯਾਦ ਹੈ, ਅਜਿਖੇ ਕੁਛ ਸਤਨਾਮ, ਇਹ ਤਾਂ ਗੱਲੇ ਨਾ ਬਣੀ। ਅਸੋ ਨਾ ਤੁਹਾਡੀ ਗੱਲ ਹੈ, ਇੱਕ ਸਾਲ ਦੇ ਜਲੂਸ ਨਗਰ ਕੀਰਤਨ ਦੇ ਢੋਲ ਢਮੱਕੇ ਜਲੇਬੀਆਂ, ਇੱਥੇ ਕਚੌਰੀਆਂ ਖਾ ਲਈਆਂ, ਉੱਥੇ ਜਲੇਬੀਆਂ ਖਾ ਲਈਆਂ, ਗਾਂ ਰਸਗੁੱਲੇ ਖਾ ਲਏ, ਕਿਤੇ ਜੂਸ ਪੀ ਲਿਆ, ਕਿਹੜੇ ਕਿਹੜੇ ਰਾਗੀ ਆਏ, ਕਿਹੜਾ ਬਾਬਾ ਆਇਆ ਕੋਈ, ਇਹ ਯਾਦ ਹੈ? ਚਰਨਾਂ 'ਚ ਹੱਥ ਬੰਨ ਕੇ ਪੁੱਛਦੇ ਤੁਹਾਨੂੰ ਕਿ ਪਿਛਲੇ ਸਾਲ ਦੇ ਗੁਰਪੁਰਬ ਗੁਰੂ ਨਾਨਕ ਦੇਵ ਜੀ ਦਾ ਮਨਾਇਆ, ਉਦੋਂ ਵਿੱਚੋਂ ਕਿਹੜਾ ਉਪਦੇਸ਼ ਤੁਹਾਡੇ ਯਾਦ ਹੈ? ਅੱਜ ਕੇ ਆਖੋ ਕਿ ਮੈਂ 11 ਦੇ ਗੁਰਪੁਰਬ ਵਿੱਚ ਗੁਰੂ ਨਾਨਕ ਤੋਂ ਇਹ ਉਪਦੇਸ਼ ਗ੍ਰਹਿਣ ਕੀਤਾ ਸੀ, ਇੱਕ ਗੱਲ ਸਿਰਫ, ਬਹੁਤੀਆਂ ਨਹੀਂ, ਬਹੁਤੀਆਂ ਹੋਣੀਆਂ ਵੀ ਨਹੀਂ, ਇੱਕ ਗੁਰੂ ਸਾਹਿਬ ਦੇ ਗੁਰਪੁਰਬ ਵਿੱਚੋਂ ਇੱਕ ਗੱਲ ਗ੍ਰਹਿਣ ਕਰ ਲਓ, ਕਣੀ ਕਣੀ ਦੇ ਨਾਲ ਸਮੁੰਦਰ ਭਰ ਜਾਂਦਾ। ਕਿਉਂਕਿ 11 ਗੁਰੂ ਸਾਹਿਬ ਦੱਸਦੇ 11ਵੇਂ ਸ਼ਬਦ, 9 ਗੁਰੂ ਸਾਹਿਬ ਐਸੇ ਨੇ ਆਪਣੇ ਪ੍ਰੇਮੀਓ ਜਿਨ੍ਹਾਂ ਦੇ 3 ਗੁਰਪੁਰਬ ਮਨਾਵਾਂਗੇ ਆਪਾਂ। ਦੇਖੋ ਟੈਕਨੀਕਲ ਪੁਆਇੰਟ ਹੈ, 3, 2 ਗੁਰੂ ਸਾਹਿਬ ਐਸੇ ਨੇ ਜਿਹਦੇ 2 ਮਨਾਵਾਂਗੇ, 9 ਗੁਰੂ ਸਾਹਿਬਾਂ ਦੇ 3 ਗੁਰਪੁਰਬ ਆਉਣਗੇ, ਅਵਤਾਰ, ਗੁਰਗੱਦੀ, ਜੋਤੀ ਜੋਤ। ਗੁਰੂ ਅੰਗਦ ਦੇਵ ਜੀ ਨੂੰ ਲੈ ਕੇ 10ਵੇਂ ਪਾਤਸ਼ਾਹ ਤੱਕ 9 ਗੁਰੂਆਂ ਦੇ 3 ਗੁਰਪੁਰਬ ਆਉਣਗੇ, ਅਵਤਾਰ, ਗੁਰਗੱਦੀ, ਜੋਤੀ ਜੋਤ। ਸ਼੍ਰੀ ਗੁਰੂ ਨਾਨਕ ਦੇਵ ਦੇ 2 ਆਉਣਗੇ, ਉਹਨਾਂ ਦਾ ਅਵਤਾਰ ਆਵੇਗਾ, ਜੋਤੀ ਜੋਤ ਆਵੇਗਾ, ਉਹਨਾਂ ਦਾ ਗੁਰਗੱਦੀ ਗੁਰਪੁਰਬ ਨਹੀਂ ਆਵੇਗਾ, ਕਿਉਂਕਿ ਉਹ ਕਿਸੇ ਨੇ ਗੱਦੀ 'ਤੇ ਬਿਠਾਲੇ ਨਹੀਂ, ਅਵਤਾਰ ਤੋਂ ਹੀ ਗੁਰੂ ਨੇ। ਅੱਜ ਕੇ ਆਖੋ ਸਤ ਗੁਰੂ ਨਾਨਕ ਸਾਹਿਬ ਦਾ ਗੁਰਗੱਦੀ ਗੁਰਪੁਰਬ ਨਹੀਂ ਆਉਣਾ, ਧੰਨ ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ, ਇਹਨਾਂ ਦਾ ਜੋਤੀ ਜੋਤ ਨਹੀਂ ਆਉਣਾ। ਅੱਜ ਕੇ ਆਖੋ ਸਤਨਾਮ, ਰਹਿੰਦੀ ਦੁਨੀਆ ਤੱਕ ਸ਼ਬਦ ਅਮਰ ਰਹੂਗਾ, ਇਹਨਾਂ ਦਾ ਪਹਿਲਾ ਪ੍ਰਕਾਸ਼ ਆਊਗਾ ਹਰਿਮੰਦਰ ਸਾਹਿਬ ਵਿੱਚ, ਸੱਚਖੰਡ ਹਜ਼ੂਰ ਸਾਹਿਬ ਵਿੱਚ ਗੁਰਗੱਦੀ ਦਿਵਸ ਆਊਗਾ, ਅਸੀਂ ਮਨਾਉਂਦੇ ਹਾਂ। ਪਰ ਤੁਹਾਡੇ ਚਰਨਾਂ 'ਚ ਇੱਕੋ ਅੱਜ ਬੇਨਤੀ ਉਥਾਨਕਾ ਦੇ ਰੂਪ ਵਿੱਚ, ਕਿਉਂਕਿ ਸਮੇਂ 'ਚ ਰਹਿਣਾ, ਕੁਝ ਜਾਣੋ ਗੁਰਪੁਰਬ ਵਿੱਚੋਂ, ਕੰਨਾਂ ਦੇ ਰਸ ਨੂੰ ਪਰੇ ਕਰ ਦਿਓ, ਭੋਜਨ ਛਕਣ ਲੱਗੇ ਜੀਭ ਦੇ ਸਵਾਦ ਨੂੰ ਪਰੇ ਕਰ ਦਿਓ, ਜਿਸ ਚੀਜ਼ ਦੀ ਅੰਦਰ ਲੋੜ ਹੈ ਉਹਨੂੰ ਯਾਦ ਰੱਖੋ, ਮੇਰੀ ਅੰਦਰਲੀ ਖੁਰਾਕ ਇਹਦੇ ਵਿੱਚ ਕਿੰਨੀ ਕੁ ਹੈ, ਕਥਾ ਕੀਰਤਨ ਬਾਣੀ ਇਹਦੇ ਵਿੱਚ ਵੇਖੋ, ਮੇਰੇ ਮਨ ਦੀ ਕਿੰਨੀ ਕੁ ਤ੍ਰਿਪਤੀ ਹੋਈ ਹੈ। ਕੋਲ ਮਨ ਸਮਝੇ, ਇਹਨੇ ਘਾਟਾ ਇੱਥੇ ਪਾਤਾ ਗੁਰਮੁਖੋ, ਸਾਨੂੰ ਮੇਰੇ ਵੀ ਯਾਦ ਹੈ 40-40 ਸਾਲ ਜਿਨ੍ਹਾਂ ਦੇ ਅੰਮ੍ਰਿਤ ਛਕੇ ਨੂੰ ਹੋ ਗਏ, ਦਾਸ ਵੀ ਹੱਥੀਂ ਸੇਵਾ ਕਰਦਾ ਰਹੇ, 30-30 ਸਾਲ ਹੋ ਗਏ ਸਾਨੂੰ ਸੁਖਮਨੀ ਸਾਹਿਬ ਪੜ੍ਹਦਿਆਂ, 30-30 ਸਾਲ ਹੋ ਗਏ ਗੁਰੂ ਘਰ ਜਾਂਦਿਆਂ, ਜਾਣਿਆ ਨਾ ਆਪਾਂ, 20-25 ਸਾਲ ਹੋ ਗਏ ਉਮਰ ਛਕੇ, ਨਿਤਨੇਮ ਕਰਦੇ ਨੂੰ ਥੋੜ੍ਹੇ ਜਿਹੇ ਪਿਆਰ ਵਿੱਚ ਆ ਕੇ ਸੁਣਿਓ, ਤੁਰਿਆਂ ਨੂੰ ਤਾਂ 40 ਸਾਲ ਹੋ ਗਏ, ਖੜ੍ਹੇ ਉੱਥੀ ਹੈ ਜਿੱਥੋਂ ਤੁਰੇ ਸੀ, ਅੱਜ ਕੇ ਆਖੋ ਸਤਿਨਾਮ, ਉੱਥੇ ਖੜ੍ਹੇ, ਤੁਰੇ ਨੂੰ 30 ਸਾਲ ਹੋ ਗਏ ਉਮਰ ਛਕੇ ਨੂੰ, ਖੜ੍ਹਾ ਉੱਥੀ ਹੈ ਜਿੱਥੋਂ ਤੁਰਿਆ ਸੀ। ਇਹਦੀ ਮਿਸਾਲ ਲਾਓ, ਜਿੱਦਣ ਅੰਮ੍ਰਿਤ ਛਕਿਆ ਤੂੰ ਉਦਣ ਵੀ ਸਵਾਲ ਇੱਕ ਸੀ, ਮੇਰਾ ਮਨ ਨਹੀਂ ਟਿਕਦਾ, 40 ਸਾਲ ਬਾਅਦ ਵੀ ਸਵਾਲ ਉਹੀ ਹੈ, ਮੇਰਾ ਮਨ ਨਹੀਂ ਟਿਕਦਾ। ਇਹਦਾ ਮਤਲਬ ਜੇ ਪਹਿਲੀ ਤੋਂ ਜੁਦੀ 'ਚ ਨਹੀਂ ਹੋਇਆ, ਜੇ ਜਮਾਤ ਬਦਲ ਜਾਵੇ ਸਵਾਲ ਬਦਲ ਜਾਂਦੇ ਹੈ। ਅੱਜ ਕੇ ਆਖੋ ਸਤਿਨਾਮ, ਪਹਿਲੀ ਦੇ ਸਵਾਲ 5ਵੀਂ 'ਚ ਨਹੀਂ ਹੁੰਦੇ, 10ਵੀਂ 'ਚ ਨਹੀਂ ਹੁੰਦੇ, ਸਾਡਾ ਜੋ ਪਹਿਲੀ ਵਿੱਚ ਸਵਾਲ ਸੀ ਜ਼ਿੰਦਗੀ ਲੰਘ ਗਈ, ਉਹੀ ਸਵਾਲ ਨਾਲ ਮਨ ਨਹੀਂ ਟਿਕਦਾ। ਪਾਪ ਤੁਰੇ ਬਹੁਤ, ਖੜ੍ਹੇ ਉੱਥੇ ਹੀ ਹੈ ਜਿੱਥੋਂ ਚੱਲੇ ਸੀ। ਕਿਉਂ? ਜਿੱਧਰ ਨੂੰ ਤੁਰੇ ਸੀ ਉਹਨੂੰ ਜਾਣਿਆ ਨਹੀਂ ਹੈ, ਅੱਜ ਕੇ ਆਖੋ ਸਭ ਜਾਣਿਆ ਨਹੀਂ ਹੈ। ਸੋ ਅੱਜ ਦੀ ਤੁਹਾਡੇ ਚਰਨਾਂ ਵਿੱਚ ਪਹਿਲੀ ਬੇਨਤੀ, ਮਹਾਨ ਗੁਰਪੁਰਬ ਹੁਣ ਸਮੇਂ ਵਿੱਚ ਰਹਿਣਾ, ਨਹੀਂ ਤਾਂ 2 ਮਿੰਟ ਲੈਂਦੇ ਬਾਬਾ ਨਾਮਦੇਵ ਜੀ ਮਹਾਰਾਜ ਬਾਬਤ, ਉਹਨਾਂ ਦੀ ਵੀ ਇੱਕ ਗੱਲ ਤੁਹਾਡੇ ਕੰਨਾਂ ਤੱਕ ਪਹੁੰਚਾਵਾਂ, ਬਾਣੀ ਅਤੇ ਅਗਾਮੋ ਗੋਚਰ। ਨਾਮਦੇਵ ਮਹਾਰਾਜ ਜੀ ਦਾ ਇੱਕ ਬਚਨ ਜੇ ਅਸੀਂ ਫੜ ਲਈਏ ਨਾ, ਉਹੀ ਬਹੁਤ ਹੈ। ਛਿੜ ਦਿੱਤਾ ਕੁੱਟ ਕੇ ਵਿਚਾਰਾ ਮੰਦਰ ਤੋਂ ਬਾਹਰ, ਹਸਤ ਖੇਲ ਤੇ ਤੇਰੇ ਦੇਹੋ ਰਹਿ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਹੀਨੜੀ ਜਾਤ ਮੇਰੀ ਜਾਤ ਮਰਾਇਆ, ਚੀਪੇ ਕੇ ਜਨਮ ਮੋਹੇ ਕਾਹੇ ਕੋ ਆਇਆ, ਲੈ ਕਮਲੀ ਚਲੇ ਉਹ ਪਲਟਾਏ, ਦੇਹਰੇ ਪਾਛੇ ਬੈਠਾ ਜਾਏ। ਕੜ ਦਿੱਤਾ ਪਾਂਡਿਆਂ ਨੇ ਨੀਚੇ, ਉੱਥੇ ਕੋਲਾਂਬਾ ਦਿੱਤਾ ਫਿਰ ਵਾਹਿਗੁਰੂ ਨੂੰ ਕਿ ਮੈਂ ਤਾਂ ਨੀਚ ਹੈ, ਹੈ ਚੀਪਾ, ਛਾਪਦਾ ਸੀ ਕੱਪੜੇ, ਰੰਗਦਾ ਸੀ ਕੱਪੜੇ, ਪਰ ਮੈਨੂੰ ਤਾਂ ਕੋਈ ਨਹੀਂ ਕਹਿ ਲੈਣਾ, ਹੁਣ ਮੈਂ ਤੇਰਾ ਹੋਇਆ ਮੈਂ, ਇਹ ਅਲਾਂਬਾ ਹੁਣ ਮੈਨੂੰ ਇਕੱਲੇ ਨੂੰ ਨਹੀਂ, ਕਲੰਕ ਤੈਨੂੰ ਵੀ ਲੱਗਦਾ। ਇਹ ਪੰਡੀਆ ਮੋਕੋ ਢੇਂਡ ਕਹਿਤ ਹੈ, ਤੇਰੀ ਪੈਜ ਪਛਾਉਂਦੀ, ਮੈਂ ਤਾਂ ਹੈ, ਤੇਰੀ ਪੈਜ ਪਿੱਛੇ ਪੈਂਦੀ ਹੈ, ਤੇਰੀ ਇੱਜ਼ਤ ਪਿੱਛੇ ਪੈਂਦੀ। ਅਤੇ ਜਦੋਂ ਆਹ ਅਲਾਂਬਾ ਦਿੱਤਾ ਬਾਬੇ, ਫੇਰ ਦੀਆ ਦਿਓਰਾ, ਉਹ ਤਾਂ ਹੈਗਾ ਤੁਹਾਨੂੰ ਪਤਾ, ਪਰ ਇੱਕ ਬਚਨ ਹੁਣ ਨਾਲ ਲੈ ਲਿਓ। ਭਗਵਾਨ ਕਹਿੰਦੇ ਹੋ ਨਵਿਆਂ, ਤੈਂ ਕੀ ਲੈਣਾ ਮੰਦਰਾਂ ਤੋਂ, ਕੀ ਲੈਣਾ ਨਾ ਪਾਂਡਿਆਂ ਤੋਂ, ਤੂੰ ਤੇ ਮੈਂ ਇੱਕ ਹੋ ਚੁੱਕੇ ਹਾਂ, ਤੈਨੂੰ ਮੁਕਤੀ ਚਾਹੀਦੀ ਹੈ, ਮੈਂ ਦੇ ਦੇਣੀ। ਇਹ ਬਚਨ ਹੋਏ ਨੇ ਉੱਥੇ। ਨਾਮਦੇਵ ਜੀ ਨੇ ਸਾਫ ਜਵਾਬ ਦਿੱਤਾ, ਉਹ ਪੁਆਇੰਟ ਅੱਜ ਨਾਮਦੇਵ ਜੀ ਦਾ ਤੁਸੀਂ ਨਾਲ ਲੈ ਜਿਓ। ਹੇ ਭਗਵਾਨ, ਜੇ ਤੂੰ ਮੈਨੂੰ ਮਰੇ ਤੇ ਬਾਅਦ ਮੁਕਤੀ ਦੇਵੇਂਗਾ, ਇਹਨਾਂ ਪਾਂਡਿਆਂ ਨੂੰ ਮੈਂ ਫੋਟੋ ਸਟੇਟ ਭੇਜੂੰਗਾ, ਉੱਥੋਂ ਟੈਲੀਫੋਨ ਕਰੂੰਗਾ, ਈਮੇਲ ਐਡਰੈਸ ਭੇਜੂੰਗਾ ਵੀ ਮੈਂ ਇੱਥੇ ਮੁਕਤ ਹੋਇਆ ਬੈਠਾ, ਦੇਖ ਲਓ। ਮੂਹੇ ਖੂਹੇ ਜੋ ਮੁਕਤ ਦੇਹੋਂਗੇ, ਇਹ ਮੁਕਤ ਨਾ ਜਾਣੇ ਕੋਇਲਾ। ਕੰਪਲੀਕੇਟਡ ਚੀਜ਼ ਹੈ ਤੁਹਾਡੇ ਚਰਨਾਂ ਵਿੱਚ। ਜੇ ਮਰੇ ਤੋਂ ਬਾਅਦ ਮੈਨੂੰ ਮੁਕਤੀ ਦਊਂਗੇ, ਤੇਰੀ ਮੁਕਤੀ ਦੇਖੂਗਾ ਕੌਣ? ਕੁੱਟਦੇ ਤੇ ਅੱਜ ਨੇ, ਮਾਰਦੇ ਤੇ ਅੱਜ ਨੇ, ਮੈਨੂੰ ਪਿੱਛੇ ਸਿੜਤਾ ਚੁੱਕ, ਮੈਨੂੰ ਲੋੜ ਨਹੀਂ ਜਿਹੜੀ ਤੂੰ ਮਰੇ ਤੋਂ ਬਾਅਦ ਮੈਨੂੰ ਮੁਕਤੀ ਦਵੇਂ। ਜਦ ਆਹ ਗੱਲ ਕਹੀ ਨਾ, ਫੇਰ ਦੀਆ ਦਿਓਰਾ ਨਾਮੇ ਕੋ ਪੰਡੀਅਨ ਕਹੋ, ਤੁਹਾਡੇ ਚਰਨਾਂ 'ਚ ਬੇਨਤੀ। ਲੰਮਾ ਸਬਜੈਕਟ ਤਾਂ ਆਊਗਾ ਗਏ, ਪਰ ਸਿੱਖੋ, ਅੱਗੇ ਜਾ ਕੇ ਮੁਕਤੀ ਨਹੀਂ ਮੰਗਣੀ ਆਪਾਂ ਨੇ, ਅੱਗੇ ਜਾ ਕੇ ਵਿਕੁੰਠ ਨਹੀਂ ਮੰਗਣੇ। ਜੀਵਨ ਮੁਕਤ ਹੋ ਤਾਂ ਸਿੱਖੀ ਮਿਲੂਗੀ, ਅੱਜ ਕੇ ਆਖੋ ਸਤਨਾਮ। ਸਿੱਖ ਨੇ ਜਿਉਂਦੇ ਮੁਕਤ ਹੋਣੇ, ਮਰ ਕੇ ਨਹੀਂ। ਮਰਨ ਮੁਕਤ ਕਿਨ ਪਾਈ, ਇੱਕੋ ਸਵਾਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਦਾ ਦਿਓ, ਮਹਾਰਾਜ ਪਿਤਾ ਕਿਹਨੇ ਮੁਕਤੀ ਪਾਈ ਹੈ ਮਰਨ ਤੋਂ ਬਾਅਦ? ਸਿੱਖ ਦੀ ਮੁਕਤੀ ਜੀਵਨ ਮੁਕਤੀ ਹੈ, ਉਹ ਹੁੰਦੀ ਕੀ ਹੈ? ਹੁੰਦੀ ਕੀ ਹੈ ਜੀਵਨ ਮੁਕਤੀ? ਜਿੱਥੇ ਰੱਖੇ ਵੈਕੁੰਠ ਤੇ ਥਾਈ, ਮੈਨੂੰ ਅਗਲੇ ਸੁਰਗ ਦੀ ਲੋੜ ਨਹੀਂ। ਜਿੱਥੇ ਤੈਨੂੰ ਚੰਗਾ ਲੱਗਦਾ ਉੱਥੇ ਰੱਖ ਲੈ, ਮੈਨੂੰ ਉਹੀ ਸੁਰਗ ਹੈ, ਅੱਜ ਕੇ ਆਖੋ ਸਤ। ਇਹਨੂੰ ਕਹਿੰਦੇ ਜੀਵਨ ਮੁਕਤ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੁਖ। ਜਿੱਥੇ ਤੂੰ ਰੱਖੇ ਮੈਨੂੰ ਉਹ ਵੈਕੁੰਠ ਹੈ, ਜੋ ਤੂੰ ਦਵੇਂ ਮੈਨੂੰ ਉਹ ਮੁਕਤੀ ਹੈ। ਮੈਂ ਮੁਕਤੀ ਨਹੀਂ ਮੰਗਣੀ ਤੇਥੋਂ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ। ਹੁਣ ਕੱਲ੍ਹ ਤੋਂ ਤੁਹਾਡੇ ਨਾਲ, ਕਿਉਂਕਿ ਸਤਿਗੁਰੂ ਤੇਗ ਬਹਾਦਰ ਜੀ ਦਾ ਮਹਾਨ ਗੁਰਪੁਰਬ ਆ ਰਿਹਾ, ਉਹ ਸਤਿਗੁਰਾਂ ਦੀ ਬਖਸ਼ੀ ਹੋਈ ਦਾਤ, ਮਹਾਰਾਜ ਦੇ ਜੀਵਨ ਅਮਰ ਕਥਾ ਵਿੱਚੋਂ ਆਪਾਂ ਵਿਚਾਰ ਕਰਾਂਗੇ। ਉਸ ਤੋਂ ਬਾਅਦ ਫਿਰ ਈਸਾਈਆਂ ਦਾ 25 ਦਸੰਬਰ ਵੱਡਾ ਹੈ, ਈਦ ਵੱਡਾ ਹੈ ਸਾਡੇ ਮੁਸਲਮਾਨਾਂ ਦਾ, ਰਾਮਨੌਮੀ ਅਤੇ ਸ਼੍ਰੀ ਕ੍ਰਿਸ਼ਨ ਅਸ਼ਟਮੀ ਹਿੰਦੂਆਂ ਦੀ ਵੱਡੀ ਹੈ, ਬੁੱਧ ਪੂਰਣਿਮਾ ਬੋਧੀਆਂ ਦਾ ਵੱਡਾ ਦਿਨ ਹੈ। ਉਹ ਸਿੱਖੋ, ਸਾਡੇ ਵਾਸਤੇ ਕੱਤਕ ਸੁਦੀ ਪੂਰਨਮਾਸੀ ਵੱਡਾ ਦਿਨ ਹੈ। ਉਹਦੀ ਸੇਵਾ ਬਖਸ਼ੀ ਹੈ, ਫਿਰ ਉਹਦੇ ਗੱਲਾਂ ਬਾਤਾਂ ਨਹੀਂ ਜਾਣਨਾ ਹੈ ਆਪਾਂ ਨੇ ਨੌਵੇਂ ਪਾਤਸ਼ਾਹ ਨੂੰ ਅਤੇ ਗੁਰੂ ਨਾਨਕ ਦੇਵ ਜੀ ਨੂੰ। ਬਹੁਤ ਬਹੁਤ ਤੁਹਾਡਾ ਫਿਰ ਧੰਨਵਾਦ। ਆਓ ਸਾਰੀ ਸੰਗਤ ਅਨੰਦ ਸਾਹਿਬ ਪੜ੍ਹਨ ਜੀ, ਅਨੰਦ ਸਾਹਿਬ ਦੀ ਬਾਣੀ ਵਿੱਚ ਜੁੜੋ, ਸਾਰੀ ਸੰਗਤ ਬੋਲਿਓ ਪਿਆਰ ਦੇ ਨਾਲ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਓਅੰਕਾਰ ਸਤਿਗੁਰ ਪੁਰਸ਼, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹਾਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਸਾਚੇ ਸਹਿਬ ਕਿਆ ਨਹੀਂ ਕਰਤੇ ਰੇ, ਸਦਾ ਸਿਫਤ ਸਾ ਲਾਹਾ ਤੇਰੀ ਨਾਮ ਮਨ ਵਸਾਵੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੇ, ਸਾਚਾ ਨਾਮ ਮੇਰਾ ਆਧਾਰੋ, ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨੀ ਇੱਛਾ ਸਭ ਪੁਜਾਈਆਂ, ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰ ਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ, ਪੰਚ ਦੂਤ ਉਦ ਵਸ ਕੀਤੇ ਕਾਲ ਕੰਟਕ ਮਾਰਿਆ, ਕਹਿ ਨਾਨਕ ਤੈਂ ਸੁਖ ਹੋਆ ਤਿਤ ਕਰ ਅਨਹਦ ਵਾਜੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਗ ਵਾਜੇ। ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਖੇਤੀ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਗੁਰੂ ਦੀਆਂ ਸੰਗਤਾਂ, ਆਪ ਜੀ ਦੇ ਚਰਨਾਂ ਵਿੱਚ ਆਪ ਜੀ ਦੀ ਬਖਸ਼ੀ ਹੋਈ ਸੇਵਾ ਕਰਦਿਆਂ ਬੇਅੰਤ ਭੁੱਲਾਂ ਹੁੰਦੀਆਂ ਨੇ। ਆਪ ਸਦਾ ਬਖਸ਼ਣਹਾਰ ਹੋ, ਅੱਗੋਂ ਲਈ ਸਮਤ ਬਖਸ਼ਣੀ, ਤੁਹਾਡੀ ਬਖਸ਼ੀ ਮਾਇਆ ਸਤਿਗੁਰ ਸਫਲੀ ਕਰਨ, ਸੁਣੇ ਹੋਏ ਗੁਰੂ ਕੇ ਬਚਨ ਸਾਨੂੰ ਸਤਿਗੁਰ ਮੰਨਣ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ